ਸਲੋਕ ਮਹੱਲਾ ਪਹਿਲਾ ਜੂਠ ਨਾ ਰਾਗੀ ਜੂਠ ਨਾ ਵੇਦੀ
ਹਜ਼ੂਰ ਫਰਮਾਉਂਦੇ ਹਨ ਇਹ ਭਾਈ ਜਿਹੜਾ ਰਾਗ ਗਾਉਂਦੇ ਆ ਮੁਸਲਮਾਨ ਗਾ ਲੇ ਕੋਈ ਭੰਗੀ ਗਾ ਲਵੇ ਕੋਈ ਗਾ ਲਵੇ ਰਾਗ ਚ ਜੂਠ ਤਾਂ ਨਹੀਂ ਹੈ ਰਾਗ ਸੁੱਚਾ ਹੀ ਹੈ ਸਾਰਿਆਂ ਨੂੰ ਮੰਨਿਆ
ਜੂਠ ਨਾ ਵੇਦੀ
ਵੇਦ ਨੂੰ ਕੋਈ ਪੜ ਲੇ ਵੇਦ ਵੀ ਜੂਠੇ ਨਹੀਂ ਹੁੰਦੇ ਹਨ
ਜੂਠ ਨਾ ਚੰਦ ਸੂਰਜ ਕੀ ਭੇਦ
ਚੰਦ ਸੂਰਜ ਆਦਿਕਾਂ ਦੇ ਵਰਤਾਂ ਦੇ ਭੇਦ ਨੂੰ ਜਾਣ ਲਵੇ ਇਸੇ ਪ੍ਰਕਾਰ ਇਹੜਾ ਪਿੰਗਲਾ ਸੁਖਮਨਾ ਸਮਝ ਲਵੇ ਇਸ ਪ੍ਰਕਾਰ ਵੀ ਜੂਠ ਅਪਵਿੱਤਰਤਾ ਹੀ ਨਹੀਂ ਹੈ ਇਹ ਪਵਿੱਤਰ ਹਨ ਸਾਰੇ ਕੋਈ ਇਸ ਪ੍ਰਕਾਰ ਚੰਦ ਸੂਰਜ ਦੇ ਵਰਤ ਆਦਿਕਾਂ ਦੇ ਭੇਦ ਜਾਣ ਲਵੇ
ਜੂਠ ਨਾ ਅੰਨੀ ਜੂਠ ਨਾ ਨਾਈ
ਅੰਨ ਵੀ ਜਿਹੜਾ ਕੋਈ ਜੂਠਾ ਨਹੀਂ ਹੈ ਸਾਰਿਆਂ ਨੂੰ ਦੀ ਅੰਨ ਪਾਲਣਾ ਕਰਨ ਵਾਲਾ ਹੈ ਇਸ਼ਨਾਨ ਵੀ ਜੂਠਾ ਨਹੀਂ ਹੈ ਨਾਮ ਵੀ ਜੂਠਾ ਨਹੀਂ ਹੈ
ਜੂਠ ਨਾ ਮੀਂਹ ਵਰਿਆ ਸਭ ਥਾਂ
ਮੀਂਹ ਸਾਰਿਆਂ ਥਾਂ ਚ ਵਰਦਾ ਵੀ ਜੂਠਾ ਨਹੀਂ ਮੰਨਿਆ ਗਿਆ
ਜੂਠ ਨਾ ਧਰਤੀ ਜੂਠ ਨਾ ਪਾਣੀ
ਜੂਠ ਧਰਤੀ ਚ ਨਹੀਂ ਮੰਨੀ ਗਈ ਪਾਣੀ ਚ ਵੀ ਜੂਠ ਨਹੀਂ ਮੰਨੀ ਗਈ
ਜੂਠ ਨਾ ਪਾਉਣਾ ਮਾਹ ਸਮਾਣੀ
ਪਾਉਣ ਜਿਹੜੀ ਸਾਰਿਆਂ ਚ ਉੱਤਮ ਮਧਵਾਂ ਚ ਸਮਾਈ ਹੋਈ ਹੈ ਸਾਸ ਰੂਪ ਕੇ ਵੀ ਜੂਠੀ ਨਹੀਂ ਹੈ
ਨਾਨਕ ਨਿਗੁਰਿਆ ਗੁਣ ਨਾਹੀ
ਫਿਰ ਮਹਾਰਾਜ ਜੂਠਾ ਕੌਣ ਹੈ ਮਹਾਰਾਜ ਕਹਿੰਦੇ ਭਾਈ ਨਿਗੁਰੇ ਆਦਮੀ ਜਿਹੜੇ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਧਾਰਿਆ ਨਹੀਂ ਉਹਨਾਂ ਦਾ ਉਹਨਾਂ ਚ ਕੋਈ ਗੁਣ ਨਹੀਂ ਹੈ
ਮੋਹ ਫੇਰਿਆ ਮੋਹ ਜੂਠਾ ਹੋ
ਜਿਹੜਾ ਉਹਨਾਂ ਦੇ ਨਾਲ ਮੂੰਹ ਫੇਰਨਾ ਨਾ ਜੋੜਨਾ ਪਰਮੇਸ਼ਰ ਵੱਲੋਂ ਮੂੰਹ ਫੇਰ ਕੇ ਉਹਨਾਂ ਨਾਲ ਜੋੜਨਾ ਉਹਨਾਂ ਦਾ ਮੂੰਹ ਹਿਰਦਾ ਜੂਠਾ ਹੋ ਜਾਂਦਾ ਅਪਵਿੱਤਰ ਹੋ ਜਾਂਦਾ ਇਸ ਕਰਕੇ ਨਿਗੁਰੇ ਪੁਰਖ ਨਾਲ ਮਿਲਣ ਦਾ ਲਾਭ ਨਹੀਂ ਕੋਈ ਹੈ ਨਿਗੁਰੇ ਕਾ ਹੈ ਨਾਂ ਬੁਰਾ ਮਾਰਾ ਕਿ ਨਿਗੁਰੇ ਦਾ ਨਾਂ ਲੈਣਾ ਵੀ ਬੁਰਾ ਹੈ ਇਸ ਕਰਕੇ ਗੁਰੂ ਵਾਲੇ ਭਾਈ ਬਣਨਾ ਚਾਹੀਦਾ ਖਾਲਸਾ ਜੀ ਗੁਰੂ ਕਾ ਅੰਮ੍ਰਿਤ ਛਕ ਕੇ ਸਤਿਗੁਰੂ ਵਾਲੇ ਬਣ ਸਕਾਂਗੇ ਇਸੇ ਪ੍ਰਕਾਰ ਫਿਰ ਨਿਗੁਰੇ ਮਾਰਾ ਕਿੰਨੇ ਕੁ ਜੂਠੇ ਹੈ ਇਸੇ ਨੂੰ ਫੇਰ ਪੜੋ
ਜੂਠ ਨਾ ਰਾਗੀ
ਜੇ ਭਾਈ ਰਾਗੀ ਬਣ ਕੇ ਰਾਗ ਵੀ ਗਾਉਣ ਲੱਗ ਜੇ ਪਰ ਗੁਰੂ ਸਾਹਿਬ ਦਾ ਅੰਮ੍ਰਿਤ ਨਾ ਛਕਿਆ ਹੋਵੇ ਗੁਰੂ ਨਾ ਧਾਰਿਆ ਹੋਵੇ ਰਾਗੀ ਬਣ ਕੇ ਵੀ ਜੂਠ ਨਹੀਂ ਲੈ ਸਕਦੀ ਉਹਦੀ ਨਿਗੁਰੇ ਪੁਣੇ ਦੀ ਉਹ ਜੂਠ ਰਹਿੰਦੀ ਹੈ ਉਹਦੇ ਅੰਦਰ
ਜੂਠ ਨਾ ਵੇਦੀ
ਜੇ ਵੇਦ ਦੇ ਪਾਠ ਵੀ ਕਰ ਲੇ ਨਿਗੁਰੇ ਪੁਣੇ ਦੀ ਜੂਠ ਨਹੀਂ ਉਤਰਦੀ ਹੈ
ਜੂਠ ਨਾ ਚੰਦ ਸੂਰਜ ਕੀ ਭੇਦ
ਚੰਦ ਸੂਰਜ ਦੇ ਇਹੜਾ ਪਿੰਗਲਾ ਦੇ ਭੇਦ ਜਾਣ ਲਵੇ ਤਾਂ ਵੀ ਪਵਿੱਤਰਤਾ ਨਹੀਂ ਉਤਰਦੀ ਚੰਦ ਸੂਰਜ ਕੀ ਭੇਦੀ ਚੰਦਰਮਾ ਵਿਰਾਗ ਸੂਰਜ ਵਿਵੇਕ ਇਹਨਾਂ ਦੇ ਭੇਦ ਜਾਣ ਲਵੇ ਲੱਖਣ ਜਾਣ ਲਵੇ ਇਸ ਪ੍ਰਕਾਰ ਵੀ ਚੰਦ ਸੂਰਜ ਆਦਿਕਾਂ ਦੇ ਵਰਤਾਂ ਦੇ ਭੇਦ ਜਾਣ ਲਵੇ ਇਸ ਪ੍ਰਕਾਰ ਵੀ ਜੂਠ ਨਿਗੁਰੇ ਪੁਣੀ ਦੀ ਨਹੀਂ ਉਤਰਦੀ ਹੈ
ਜੂਠ ਨਾ ਅੰਨੀ ਜੂਠ ਨਾ ਨਾਈ
ਅੰਨ ਵਾਲਾ ਦਾਨ ਕਰਦਾ ਰਹੇ ਹੋਵੇ ਨਿਗੁਰਾ ਉਹਦੀ ਇਸ ਪ੍ਰਕਾਰ ਜੂਠ ਨਹੀਂ ਲੈ ਸਕਦੀ ਅਤੇ ਅੰਨ ਦਾ ਤਿਆਗ ਕਰ ਦੇਵੇ ਤਾਂ ਵੀ ਜੂਠ ਨਹੀਂ ਲੈ ਸਕਦੀ
ਜੂਠ ਨਾ ਨਾਈ
ਅਤੇ ਨਹਾਉਂਦਾ ਰਹੇ ਤੀਰਥਾਂ ਤੇ ਤਾਂ ਵੀ ਜੂਠ ਨਹੀਂ ਉਤਰਦੀ ਅਤੇ ਨਾਈ ਨਾਮ ਜਪਦਾ ਰਹੇ ਨਿਗੁਰਾ ਗੁਰੂ ਸਾਹਿਬ ਦੇ ਉਦੇਸ਼ ਤੋਂ ਬਿਨਾਂ ਉਹਦੀ ਜੂਠ ਨਹੀਂ ਉਤਰਦੀ
ਜੂਠ ਨਾ ਮੀਂਹ ਵਰਿਆ ਸਭ ਥਾਈ
ਜਿਹੜਾ ਉਹ ਸਾਰਾ ਥਾਂ ਭਾਵੇਂ ਮੀਂਹ ਵਾਂਗੂ ਦਾਨ ਕਰਦਾ ਰਹੇ ਨਿਗੁਰਾ ਆਦਮੀ ਉਹਦੀ ਜੂਠ ਨਹੀਂ ਉਤਰਦੀ ਜਿਵੇਂ ਵਰਖਾ ਹੁੰਦੀ ਹੈ ਐ ਦਾਨੀ ਵੀ ਬਣ ਜਾਵੇ ਸਾਰਿਆਂ ਥਾਂ ਚ ਦਾਨ ਕਰਦਾ ਰਹੇ ਤਾਂ ਵੀ ਨਿਗੁਰੇ ਪੁਣੇ ਦੀ ਜੂਠ ਨਹੀਂ ਉਤਰ ਸਕਦੀ ਜੂਠ ਨਾ ਮੀਂਹ ਵਰਿਆ ਸਭ ਥਾਈ ਸਾਰਾ ਇੱਕ ਥਾਂ ਮੀਂਹ ਵਰਾ ਲਵੇ ਐਡੀ ਤਪੱਸਿਆ ਕਰੇ ਤਾਂ ਵੀ ਜੂਠ ਨਹੀਂ ਉਤਰਦੀ ਹੈ ਜੋ ਨਿਗੁਰੇ ਪੁਣੇ ਦੀ ਹੈ
ਜੂਠ ਨਾ ਧਰਤੀ ਜੂਠ ਨਾ ਪਾਣੀ
ਧਰਤੀ ਚ ਗੁਫਾ ਬਣਾ ਕੇ ਵਸ ਪਵੇ ਤਾਂ ਵੀ ਨਿਗੁਰੇ ਪੁਣੇ ਦੀ ਜੂਠ ਨਹੀਂ ਉਤਰਦੀ ਧਰਤੀ ਉਹ ਖਿਮਾ ਕਰਨ ਲੱਗ ਜੇ ਨਿਗੁਰੇ ਪੁਣੇ ਦੀ ਜੂਠ ਨਹੀਂ ਉਤਰਦੀ ਪਾਣੀ ਦੀ ਜਲ ਧਾਰਾ ਕਰ ਲਵੇ ਜਲ ਦੀਆਂ ਛਬੀਲਾਂ ਲਾ ਦੇਵੇ ਪਾਣੀ ਦੇ ਛਬੀਲਾਂ ਲਾ ਦੇਵੇ ਇਉਂ ਵੀ ਜੂਠ ਨਹੀਂ ਉਤਰਦੀ ਹੈ ਜਲ ਚ ਖੜਾ ਰਵੇ ਜਲ ਧਾਰਾ ਕਰ ਲਵੇ
ਜੂਠ ਨਾ ਪਾਉਣਾ ਮਾਹ ਸਮਾਣੀ
ਪਾਉਣ ਨੂੰ ਦਸਵੇਂ ਦੁਆਰ ਚ ਲੀਨ ਕਰ ਲਵੇ ਤੇ ਗੁਰੂ ਸਾਹਿਬ ਨਾ ਧਾਰੇ ਹੋਣ ਉਹਦੀ ਨਿਗੁਰੇ ਪੁਣੇ ਦੀ ਜੂਠ ਨਹੀਂ ਉਤਰਦੀ ਹੈ ਪਾਉਣਾ ਮਾਹ ਸਮਾਣੀ ਪਾਉਣ ਦੇ ਵਿੱਚ ਹੀ ਲੀਨ ਹੋ ਜਾਵੇ ਜਿਸ ਤਰ੍ਹਾਂ ਭੂਤ ਪ੍ਰੇਤ ਆਦਿਕ ਜਿਹੜੇ ਹਨ ਉਹ ਪਾਉਣ ਚ ਤੁਰੇ ਫਿਰਦੇ ਹਨ ਪਾਉਣ ਫਲਾਣੇ ਚ ਪਾਉਣ ਆ ਗਈ ਫਲਾਣੇ ਚ ਆ ਗਿਆ ਇਹ ਭੂਤਾਂ ਵਾਂਗੂ ਕੋਈ ਲੋਕਾਂ ਦੇ ਚ ਇਸੇ ਪ੍ਰਕਾਰ ਲੋਕ ਅੰਜਨ ਪਾ ਕੇ ਗੁਪਤ ਥਾਵਾਂ ਚ ਸਮਾਇਆ ਫੇਰੇ ਪਾਉਣ ਦੀ ਨੀ ਆਈ ਤੁਰ ਪਵੇ ਤਾਂ ਵੀ ਉਹ ਨਿਗੁਰੇਪਣੇ ਜੂਠ ਨੀ ਉਤਰਦੀ ਦਸਵੇਂ ਦਾਰ ਚ ਪਾਉਣ ਚੜਾ ਲਵੇ ਤਾਂ ਵੀ ਨਿਗੁਰੇਪਣੇ ਦੀ ਜੂਠ ਨੀ ਉਤਰਦੀ
ਨਾਨਕ ਨਿਗੁਰਿਆ ਗੁਣ ਨਾਹੀ
ਮਹਾਰਾਜ ਕਹਿੰਦੇ ਜੇ ਨਿਗੁਰੇ ਆਦਮੀ ਉਹਨਾਂ ਚ ਕੋਈ ਗੁਣ ਨੀ ਹੈ ਇੰਨੇ ਭਾਵੇਂ ਗੁਣ ਹੋਣ ਫੇਰ ਵੀ ਨਿਗੁਰੇ ਆਦਮੀਆਂ ਚ ਕੋਈ ਗੁਣ ਨਾ ਜਾਣੋ
ਮੋਹ ਫੇਰਿਆ ਮੋਹ ਜੂਠਾ ਹੋ
ਜਿਹੜਾ ਗੁਰੂ ਸਾਹਿਬ ਵੱਲੋਂ ਮੋਹ ਫੇਰ ਲੈਂਦਾ ਹੈ ਉਹਦਾ ਮੂੰਹ ਹਿਰਦਾ ਜਿਹੜਾ ਜੂਠਾ ਪਵਿੱਤਰ ਹੋ ਜਾਂਦਾ ਹੈ ਉਹਨਾਂ ਸਾਗਤਾਂ ਵੱਲ ਨੂੰ ਫੇਰ ਕੇ ਮੂੰਹ ਜਿਹੜਾ ਜੋੜ ਲੈਂਦਾ ਸੰਗਤ ਵੱਲੋਂ ਉਹਦਾ ਹਿਰਦਾ ਜੂਠਾ ਹੋ ਜਾਂਦਾ ਮੂੰਹ
ਮਹੱਲਾ ਪਹਿਲਾ ਨਾਨਕ ਚੁਲੀਆ ਸੁੱਚੀਆ
ਚੁਲੀਆਂ ਦੀ ਬਾਬਤ ਗੱਲ ਕੀਤੀ ਸਿੱਖਾਂ ਨੇ ਕਿ ਮਹਾਰਾਜ ਸੁੱਚਾ ਵੀ ਕਿਵੇਂ ਹੋ ਸਕਦਾ ਮਹਾਰਾਜ ਕਹਿੰਦੇ ਹਾਂ ਭਾਈ ਚੁਲੀਆਂ ਭਰਨੀਆਂ ਜਿਹੜੀਆਂ ਉਹ ਸੁੱਚੀਆਂ ਪਵਿੱਤਰ ਹਨ
ਜੇ ਭਰ ਜਾਣ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਚੁਲੀਆਂ ਤੁਹਾਨੂੰ ਦੱਸਦੇ ਹੈ ਜੇ ਕੋਈ ਇਹਨਾਂ ਨੂੰ ਭਰਨ ਜਾਣੇ ਇਹਨਾਂ ਗੁਣਾਂ ਨੂੰ ਧਾਰਨ ਕਰਨ ਜਾਣੇ
ਸੁਰਤੇ ਚੁਲੀ ਗਿਆਨ ਕੀ
ਸੁਰਤਾ ਜਿਹੜਾ ਵਿਦਵਾਨ ਹੈ ਨਾ ਪੰਡਿਤ ਉਹਦੇ ਅੰਦਰ ਗਿਆਨ ਹੋਣਾ ਚਾਹੀਦਾ ਹੈ ਸੁਰਤੀ ਟਿਕਾਉਣ ਵਾਲੇ ਦੇ ਅੰਦਰ ਬ੍ਰਹਮ ਗਿਆਨ ਹੋਣਾ ਚਾਹੀਦਾ ਹੈ ਸੁਰਤੇ ਸ੍ਰੇਸ਼ਠ ਪ੍ਰੀਤੀ ਵਾਲਾ ਜਿਹੜਾ ਆਦਮੀ ਹੈ ਉਹਨਾਂ ਦੇ ਅੰਦਰ ਗਿਆਨ ਜਿਹੜਾ ਹੋਣਾ ਇਹੋ ਚੁਲੀ ਹੈ ਉਹਦੀ ਪਵਿੱਤਰ ਕਰਨ ਵਾਲੀ
ਯੋਗੀ ਕਾ ਜਤ ਹੋਵੇ
ਯੋਗੀ ਆਦਮੀ ਜਤੀ ਹੋਵੇ ਉਹਦਾ ਯੋਗ ਹੁੰਦਾ ਜਤ ਪਹਾਰਾ ਹੋਵੇ ਜਿਹੜਾ ਜਤੀ ਨੀ ਉਹਦਾ ਯੋਗ ਕਾਹਦਾ ਹੈ ਵਿਗੜੇ ਹੋਏ ਪੁਰਖ ਦਾ
ਬ੍ਰਾਹਮਣ ਚੁਲੀ ਸੰਤੋਖ ਕੀ
ਬ੍ਰਾਹਮਣ ਨੂੰ ਸੰਤੋਖ ਰੱਖਣਾ ਚਾਹੀਦਾ ਇਹ ਚੁਲੀ ਹੈ ਉਸਦੀ ਸੰਤੋਖ ਨਾ ਹੋਵੇ ਤਾਂ ਬ੍ਰਾਹਮਣ ਨੂੰ ਕੀ ਫਾਇਦਾ ਹੈ
ਗਿਰਹੀ
ਬਣ ਕੇ ਕੱਟੇ ਲੋਕਾਂ ਤੋਂ ਤੇਲ ਹੀ ਮਨਸਾਉਂਦਾ ਰਿਹਾ ਜੇ
ਗਿਰਹੀ ਕਾ ਸਤਦਾਨ
ਗ੍ਰਿਸ਼ਤੀ ਦਾ ਕੀ ਚੁਲੀ ਹੈ ਜਿਹੜਾ ਸੱਚ ਸਤ ਜਾਣ ਕੇ ਸ੍ਰੇਸ਼ਟ ਕਮਾਈ ਕਰੇ ਧਰਮ ਦੀ ਕਿਰਤ ਕਰਕੇ ਤੇ ਸ੍ਰੇਸ਼ਟ ਪੁਰਖਾਂ ਨੂੰ ਜਿਹੜੇ ਧਾਰਨਾ ਵਾਲੇ ਹੋਣ ਉਹਨਾਂ ਨੂੰ ਦਾਨ ਦੇਣਾ ਕਰੇ
ਰਾਜੇ ਚੁਲੀ ਨਿਆਬ ਕੀ
ਰਾਜੇ ਦੀ ਚੁਲੀ ਹੈ ਨਿਆਉ ਕਰੇ ਕੁਨਿਆ ਨਾ ਕਰੇ ਕਦੇ
ਪੜਿਆ ਸੱਚ ਧਿਆਨ
ਪੜੇ ਹੋਏ ਦੀ ਚੁਲੀ ਇਹ ਹੋਇਆ ਜਿਹੜਾ ਸੱਚ ਵਿੱਚ ਧਿਆਨ ਹੋਣਾ ਹੈ ਜੇ ਪੜ੍ਹ ਕੇ ਸੱਚੇ ਚ ਧਿਆਨ ਨੀ ਲਾਇਆ ਤਾਂ ਅਨਪੜ੍ਹ ਹੀ ਚੰਗਾ ਉਦੋਂ
ਪਾਣੀ ਚਿੱਤ ਨਾ ਧੋਪਈ
ਫੇ ਭਾਈ ਪਾਣੀ ਨਾਲ ਚਿੱਤ ਤਾਂ ਨਾ ਧੋਤਾ ਜਾਂਦਾ
ਮੁਖ ਪੀਤਾ ਤਿਹ ਜਾਏ
ਮੂੰਹ ਪੀਏ ਤਾਂ ਤਿਹ ਜਾਂਦੀ ਹੈ ਇਸੇ ਪ੍ਰਕਾਰ ਪਾਣੀ ਸਕਾਮ ਕਰਮਾਂ ਰੂਪੀ ਪਾਣੀ ਨਾਲ ਚਿੱਤ ਨੀ ਧੋਤਾ ਜਾਂਦਾ ਸਕਾਮ ਕਰਮਾਂ ਕਰਕੇ ਤਾਂ ਆਵਾਗਾਉਣ ਚ ਪਿਆ ਰਹਿੰਦਾ ਹੈ
ਮੁਖ ਪੀਤਾ ਤਿਹ
ਜਾ ਜਿਹੜਾ ਕੋਈ ਮੁਖੋਂ ਗੁਰਾਂ ਦੇ ਉਪਦੇਸ਼ ਨੂੰ ਪੀਤਾ ਧਾਰਨ ਕਰੇ ਉਹਨਾਂ ਦੀ ਤ੍ਰਿਸ਼ਨਾ ਦੀ ਤੇ ਚਲੀ ਜਾਂਦੀ ਹੈ
ਪਾਣੀ ਪਿਤਾ ਜਗਤ ਕਾ
ਦੇਖ ਲੋ ਪਾਣੀ ਪਿਓ ਹੈ ਸਾਰੇ ਸੰਸਾਰ ਦਾ ਇਸ ਪਾਣੀ ਤੇ ਜਿੰਤੋਂ ਕਰਿਆ
ਫਿਰ ਪਾਣੀ ਸਭ ਖਾ
ਫਿਰ ਪਾਣੀ ਸਾਰਿਆਂ ਨੂੰ ਖਾ ਜਾਂਦਾ ਜਦੋਂ ਸਰੀਰ ਛੁੱਟ ਜਾਂਦੇ ਹੈ ਲਹੂ ਦਾ ਪਾਣੀ ਪਾਣੀ ਬਣ ਜਾਂਦਾ ਸਾਰੇ ਸਰੀਰ ਵਿੱਚ ਇਸੇ ਤਰ੍ਹਾਂ ਪਾਣੀ ਸਾਰੇ ਖਾਂਦੇ ਪੀਂਦੇ ਹੈ ਪਾਣੀ ਕਰਕੇ ਸਾਰੇ ਅਨਾਜ ਆਦਿਕ ਪੈਦਾ ਹੁੰਦੇ ਹਨ ਇਸੇ ਪ੍ਰਕਾਰ ਪਾਣੀ ਪਿਤਾ
ਜਗਤ ਕਾ
ਪਾਣੀ ਚੇਤਨ ਜਲ ਰੂਪ ਸਾਰਿਆਂ ਦਾ ਪਿਤਾ ਹੈ ਜਗਤ ਦਾ
ਫਿਰ ਪਾਣੀ ਸਭ ਖਾ
ਫਿਰ ਪਾਣੀ ਚੇਤਨ ਸਾਰਿਆਂ ਦੀ ਪੜਲੋਂ ਵੀ ਕਰ ਲੈਂਦਾ ਹੈ
ਪੌੜੀ ਨਾਏ ਸੁਣੇ ਸਭ ਸਿੱਧ ਹੈ
ਪਰਮੇਸ਼ਰ ਦਾ ਨਾਮ ਸੁਣਨੇ ਕਰਕੇ ਸਾਰੀਆਂ ਸਿੱਧੀਆਂ 18 ਆਣਵਾਂ ਮਹਿਮਾ ਆਦਿਕ ਪ੍ਰਾਪਤ ਹੁੰਦੀਆਂ ਮੁਕਤੀਆਂ ਵੀ ਸਾਰੀਆਂ
ਰਿੱਧ ਪਿੱਛੇ ਆਵੇ
ਰਿੱਧੀਆਂ ਵੀ ਅੰਨ ਦੀ ਅਟੋਟਤਾ ਵਧਾ ਲੈਣੀ ਇਹ ਪਿੱਛੇ ਤੁਰੀਆਂ ਫਿਰਦੀਆਂ ਆਉਂਦੀਆਂ ਹਨ
ਨਾਏ ਸੁਣੇ ਨੌ ਨਿਧ ਮਿਲੇ
ਨਾਮ ਦੇ ਸੁਣਨੇ ਕਰਕੇ ਨੌ ਨਿਧੀਆਂ ਅਸਨ ਬਸਨ ਆਦਿਕ ਮਿਲ ਜਾਂਦੀਆਂ ਹਨ
ਮਨ ਚਿੰਦਿਆ ਪਾਵੇ
ਜੋ ਮਨ ਚ ਧਰਮ ਅਰਥ ਕਾਮ ਮੋਖ ਦੀ ਚਿੱਤ ਬਣੀ ਹੁੰਦੀ ਹੈ ਉਹ ਵੀ ਮਹਾਰਾਜ ਦੀ ਕਿਰਪਾ ਕਰਕੇ ਪਾ ਲੈਂਦਾ ਹੈ
ਨਾਏ ਸੁਣੇ ਸੰਤੋਖ ਹੋ
ਮਹਾਰਾਜ ਦਾ ਨਾਮ ਸਰਵਣ ਕਰਕੇ ਸੰਤੋਖ ਹੋ ਜਾਂਦਾ ਚਿੱਤ ਚ
ਕਵਲਾ ਚਰਨ ਧਿਆਵੇ
ਲਕਸ਼ਮੀ ਉਹਦੇ ਚਰਨਾਂ ਨੂੰ ਧਿਆਉਣ ਲੱਗ ਜਾਂਦੀ ਮਾਈਕੀ ਲੋਕ
ਨਾਏ ਸੁਣੇ ਸਹਿਜ ਉਪਜੈ
ਨਾਮ ਦੇ ਸਰਵਣ ਕਰਨੇ ਕਰਕੇ ਗਿਆਨ ਪੈਦਾ ਹੁੰਦਾ ਹੈ
ਸਹਿਜੇ ਸੁਖ ਪਾਵੇ
ਗਿਆਨ ਕਰਕੇ ਸੁਖ ਸਰੂਪ ਦੇ ਤਾਂ ਹੀ ਪਾ ਲੈਂਦਾ ਹੈ
ਗੁਰਮਤੀ ਨਾਉ ਪਾਈ
ਨਾਮ ਭਾਈ ਗੁਰਮਤ ਦੁਆਰਾ ਮਹਾਰਾਜ ਕਹਿੰਦੇ ਪਾਈਦਾ ਹੈ
ਨਾਨਕ ਗੁਣ ਗਾਵੇ
ਸਤਿਗੁਰੂ ਜੀ ਨਾਮ ਦੀ ਮਹਿਮਾ ਦੀਆਂ ਪੌੜੀਆਂ ਚਾਰ ਇੱਥੇ ਉਚਾਰਦੇ ਹਨ ਉਸ ਪਰਮੇਸ਼ੁਰ ਦੇ ਗੁਣਾਂ ਨੂੰ ਸਤਿਗੁਰੂ ਜੀ ਕਹਿੰਦੇ ਗਾ ਕੇ ਅਸੀਂ ਦੱਸਦੇ ਹਾਂ।
ਨਾਇ ਸੁਣੇ ਸਹਿਜ ਉਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾ ਉਪਾਈਐ ਨਾਨਕ ਗੁਣ ਗਾਵੈ।
ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰੂ ਅੰਤਰਜਾਮੀ ਗਰੀਬ ਨਿਵਾਜ ਸ੍ਰਿਸ਼ਟੀ ਦੇ ਦੁੱਖ ਦਾ ਨਿਰੂਪਣ ਕਰਦੇ ਹੋਏ ਮਹਾਰਾਜ ਸਾਹਿਬ ਕਥਨ ਕਰਦੇ ਹਨ।
ਸਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ।
ਦੁੱਖ ਵਿੱਚ ਜੰਮਣ ਦੁੱਖ ਮਰਨ ਮਹਾਰਾਜ ਸਾਹਿਬ ਫਰਮਾਉਂਦੇ ਹਨ। ਇਹ ਜੀਵ ਜਦੋਂ ਜਨਮ ਧਾਰਦੇ ਹੈ ਮਾਤਾ ਦੇ ਗਰਭ ਵਿੱਚੋਂ, ਉਦੋਂ ਵੀ ਦੁੱਖ ਵਿੱਚ ਹੀ ਇਹ ਜਨਮ ਧਾਰਦੇ ਹਨ। ਦੁਖੀ ਹੋ ਕੇ ਕਈ ਬੱਚੇ ਤਤਲੇ ਹੋ ਜਾਂਦੇ ਹੈ, ਕਈ ਜੰਮਦੇ ਹੀ ਮਰ ਜਾਂਦੇ ਹਨ, ਕਈ ਮਰੇ ਹੋਏ ਜੰਮਦੇ ਹਨ, ਅਤੇ ਕਈਆਂ ਦੇ ਕਈ ਕਈ ਸਾਲ ਤੱਕ ਗੁੰਗੇ ਹੀ ਰਹਿੰਦੇ ਹਨ। ਇਹ ਜੰਮਣ ਦੇ ਦੁੱਖ ਹਨਗੇ। ਜਿਸ ਪ੍ਰਕਾਰ ਸੁਨਿਆਰ ਜੰਦਰੀ ਥਾਣੀ ਤਾਰ ਮੋਟੀ ਨੂੰ ਛੇਕ ਨਾਲ ਖਿੱਚੇ, ਤੇ ਇਸੇ ਪ੍ਰਕਾਰ ਬੱਚੇ ਦਾ ਸਰੀਰ ਆਕਾਰ ਵੱਡਾ ਹੁੰਦਾ ਹੈ, ਮਾਤਾ ਦੇ ਯੋਨ ਸਥਾਨ ਤੰਗ ਹੁੰਦਾ ਹੈ, ਉਸ ਵਿੱਚ ਦੀ ਉਹ ਜੰਦਰੀ ਦੇ ਥਾਂ ਤਾਰ ਖਿੱਚਣ ਦੀਆਂ ਹੀ ਬੱਚੇ ਨੂੰ ਖਿੱਚ ਕੇ ਜਨਮ ਦਿੱਤਾ ਜਾਂਦਾ ਹੈ। ਇਉਂ ਦੁੱਖ ਵਿੱਚ ਹੀ ਬੇਅੰਤ ਲੋਕ ਜੰਮਦੇ ਹਨ,
ਦੁੱਖ ਮਰਨ
ਅਤੇ ਦੁੱਖ ਵਿੱਚ ਹੀ ਮਰਨਾ ਹੁੰਦਾ ਹੈ ਉਹਨਾਂ ਦਾ। ਕਈ ਛੇ ਛੇ ਮਹੀਨੇ ਮੰਜੀਆਂ ਤੇ ਪਏ ਰਹਿੰਦੇ ਹਨ, ਅਤਿਅੰਤ ਤਕਲੀਫ਼ ਹੁੰਦੀ ਹੈ। ਕਈਆਂ ਨੂੰ ਕੋਈ ਤਕਲੀਫ਼ ਹੁੰਦੀ ਹੈ, ਕੋਈ ਕਿਸੇ ਨੂੰ ਕੋਈ ਤਕਲੀਫ਼ ਹੁੰਦੀ ਹੈ, ਕਿਸੇ ਦਾ ਪਿਸ਼ਾਬ ਦੇ ਰਸਤੇ, ਕਿਸੇ ਦਾ ਟੱਟੀ ਦੇ ਰਸਤੇ ਪ੍ਰਾਣ ਨਿਕਲਦੇ ਹਨ, ਕਈਆਂ ਦੇ ਇਸੇ ਪ੍ਰਕਾਰ ਤਕਲੀਫ਼ ਦੇ ਨਾਲ, ਕਈਆਂ ਨੂੰ ਅਨੇਕ ਤਰ੍ਹਾਂ ਦੇ ਦੁੱਖਾਂ ਦੇ ਨਾਲ ਮਰਨਾ ਹੁੰਦਾ ਹੈ।
ਦੁੱਖ ਵਰਤਣ ਸੰਸਾਰ
ਆਤਮ ਪ੍ਰਾਣ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਬਿੱਛੂ ਦੇ ਡੰਗ ਮਾਰਿਆ ਹੋਇਆ ਪੱਥਰ ਜਿਹੜੇ ਹਨ ਸੰਖੀਆ ਬਣ ਜਾਂਦੇ ਹਨ, ਉਹ ਬਿੱਛੂ 70,000 ਬਿੱਛੂ ਇਕੱਠਾ ਡੰਗ ਮਾਰੇ, ਇਹਨਾਂ ਮਰਨ ਦਾ ਦੁੱਖ ਹੈ। ਮਨ ਦੇ ਤਾਂ ਹੀ ਤਕਲੀਫ਼ ਹੈ ਜਦੋਂ ਪ੍ਰਾਣ ਸਰੀਰ ਤੋਂ ਨਿਆਰੇ ਹੁੰਦੇ ਹਨ।
ਦੁੱਖ ਵਰਤਣ ਸੰਸਾਰ
ਸਰੀਰ ਦਾ ਕੋਈ ਸੁਤੇ ਛੁੱਟ ਜਾਣਾ, ਇਹਦੇ ਨਾਲ ਦੁੱਖ ਦੀ ਨਿਵਰਤੀ ਨਹੀਂ ਹੈ। ਜਿਹੜੀ ਉਹਦੀ ਰੂਹ ਹੁੰਦੀ ਹੈ ਉਸ ਦੁੱਖ ਨੂੰ ਗ੍ਰਹਿਣ ਕਰਦੀ ਹੈ। ਜਿਹੜੇ ਪੁੰਨੀ ਪੁਰਖ ਹੈ ਚਾਰ ਘੜੀਆਂ ਉਹਨਾਂ ਨੂੰ ਵੀ ਮੂਰਛਾ ਪੂਰੀ ਆਉਂਦੀ ਜਿਹੜੇ ਨਿਰੇ ਪੁੰਨੀ ਹੋਣ। ਇੱਕ ਨਾ ਜੋ ਪਰਮੇਸ਼ੁਰ ਦੇ ਪੂਰਨ ਗਿਆਨਵਾਨ ਬ੍ਰਹਮ ਗਿਆਨੀ ਹੈ ਉਹ ਉਸ ਦੁੱਖ ਲੇਸ ਤੋਂ ਬਚਦੇ ਹੈ, ਤੇ ਜਾਂ ਪੂਰੇ ਜਿਹੜੇ ਸੱਚੇ ਪਾਤਸ਼ਾਹ ਦੇ ਉਪਾਸ਼ਕ ਹੈ ਭਗਤ ਹੈ ਉਹ ਦੁੱਖ ਤੋਂ ਬਚਦੇ ਹੈ। ਬਾਕੀ ਸਾਰਿਆਂ ਨੂੰ ਮਰਨ ਦਾ ਦੁੱਖ ਪੈਂਦਾ ਹੈ।
ਦੁੱਖ ਵਰਤਣ ਸੰਸਾਰ
ਸਾਰੇ ਸੰਸਾਰ ਦਾ ਜਿਹੜਾ ਵਰਤਣਾ ਹੈ ਇਹ ਵੀ ਬੜਾ ਭਾਰੀ ਦੁੱਖ ਹੀ ਹੈ। ਇਸ ਵਰਤਾਰੇ ਚ ਅਨੇਕ ਪ੍ਰਕਾਰ ਦੀ ਜਿਹੜੀ ਵਰਤੋਂ ਹੈ, ਕਿਸੇ ਦੀ ਗਰੀਬੀ ਦੀ ਹੈ, ਕਿਸੇ ਦੀ ਦੁਕਾਨਦਾਰੀ ਦੀ ਹੈ, ਕਿਸੇ ਦੀ ਸ਼ਾਹੂਕਾਰਾਪੁਣੇ ਦੀ ਹੈ, ਜੋ ਵਰਤਾਰਾ ਵਰਤਣਾ ਹੈ ਹਰ ਤਰ੍ਹਾਂ ਕਰਕੇ ਦੁੱਖ ਹੀ ਦੁੱਖ ਹੈ।
ਦੁੱਖ ਦੁੱਖ ਅੱਗੇ ਆਖੀਏ
ਅੱਗੇ ਪਰਲੋਕ ਚ ਵੀ ਦੁੱਖ ਜਿਹੜਾ ਕਿਸੇ ਨੂੰ ਦੁੱਖ ਦਿੰਦਾ ਦੁੱਖ ਹੀ ਦੁੱਖ ਉਹਨੂੰ ਮਿਲਦਾ ਹੈ। ਇਸ ਪ੍ਰਕਾਰ ਪਰਲੋਕ ਦੇ ਰਸਤੇ ਵਿੱਚ ਖੰਡੇ ਤਾਰ ਗਲੀਅਤ ਪੀੜੀ ਲੇਖਾ ਲੀਜੇ ਤਿਲ ਜਿਉਂ ਪੀੜੀ ਦੁੱਖ ਹੀ ਦੁੱਖ ਅੱਗੇ ਆਖੀਦਾ ਪਰਲੋਕ ਵਿੱਚ।
ਪੜ ਪੜ ਕਰੇ ਪੁਕਾਰ
ਜਿਹੜੇ ਵੇਦ ਸ਼ਾਸਤਰਾਂ ਨੂੰ ਪੁਰਾਣਾਂ ਨੂੰ ਪੜ੍ਹਨ ਵਾਲੇ ਹਨ, ਜਿਸ ਪ੍ਰਕਾਰ ਸਾਧ ਸੰਗਤ ਜੀ ਗਰੜ ਪੁਰਾਣ ਵਿੱਚ ਨਾਸਕੇਤ ਦਾ ਜੰਮਪੁਰੀ ਵਿੱਚ ਜਾਣਾ, 18 ਨਰਕ ਉਸ ਨੂੰ ਵੇਖਣੇ, ਇਉਂ ਪੜ੍ਹ ਪੜ੍ਹ ਕੇ ਵਿਦਵਾਨ ਜਿਹੜੇ ਸ਼ਾਸਤਰਾਂ ਨੂੰ ਉਹ ਪੁਕਾਰ ਉਚਾਰਨਾ ਕਰਦੇ ਹਨ ਬੁਲੰਦ ਆਵਾਜ਼ ਦੇ ਨਾਲ।
ਦੁੱਖ ਦੀਆਂ ਪੰਡਾਂ ਖੁੱਲੀਆਂ
ਇਹ ਦੁੱਖ ਦੀਆਂ ਪੰਡਾਂ ਜਿਹੜੀਆਂ ਹਨ ਅਗਿਆਨ ਕਰਕੇ ਦੁੱਖ ਹੈ ਜੀਆਂ ਨੂੰ, ਜਦੋਂ ਇਹ ਪੰਡਾਂ ਬੁੱਧੀਆਂ ਦੇ ਵਿੱਚੋਂ ਦੁੱਖ ਨਿਕਲਦੇ ਹਨ ਖੁੱਲਦੀਆਂ ਹਨ।
ਸੁੱਖ ਨਾ ਨਿਕਲਿਓ ਕੋ
ਉਹਦੇ ਚੋਂ ਸਾਰੇ ਲੋਕ ਰੋਣੇ ਹੀ ਰੋਂਦੇ ਆ। ਬੜਿਆਂ ਬੜਿਆਂ ਨੂੰ ਵੇਖ ਲਓ ਨਾਨਕ ਦੁਖੀਆ ਸਭ ਸੰਸਾਰ ਹੈ, ਸੁੱਖ ਨੀ ਕਿਸੇ ਚੋਂ ਨਿਕਲਿਆ। ਬੜੇ ਬੜੇ ਸਮਰੱਥ ਵੀ ਰੋਂਦੇ ਗਏ ਇੱਥੇ ਦੁਨੀਆਂ ਚੋਂ, ਸੰਸਦ ਦਾਨ ਦੇ ਇੰਦਰ ਰੋਆਇਆ ਪਰਸ਼ਰਾਮ ਰੋਵੇ ਘਰ ਆਇਆ।
ਦੁੱਖ ਵਿੱਚ ਜੀਓ ਜਲਾਇਆ
ਦੁੱਖ ਦੇ ਵਿੱਚ ਜੀਓ ਨਰਕ ਵਿੱਚ ਪਾ ਕੇ ਜਾਲਿਆ ਜਾਂਦਾ ਹੈ।
ਦੁਖੀਆ ਚੱਲਿਆ ਰੋ
ਅੰਤ ਨੂੰ ਦੁੱਖ ਦੇ ਵਿੱਚ ਇੱਥੇ ਜਲਾਇਆ ਜਾਂਦਾ ਤ੍ਰਿਸ਼ਨਾ ਦੀ ਅੱਗ ਵਿੱਚ, ਈਰਖਾ ਦੀ ਅੱਗ ਵਿੱਚ ਅੰਤ ਨੂੰ ਰੋ ਕੇ ਪਰਲੋਕ ਨੂੰ ਦੁਖੀ ਹੋ ਕੇ ਜਾਂਦਾ ਹੈ।
ਨਾਨਕ ਸਿਫਤੀ ਰੱਤਿਆ
ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ੁਰ ਦੀ ਸਿਫਤ ਭਗਤੀ ਵਿਚ ਰੰਗੇ ਹੋਏ ਆ,
ਮਨ ਤਨ ਹਰਿਆ,
ਉਹਨਾਂ ਦਾ ਮਨ ਤੇ ਤਨ ਪ੍ਰਫੁੱਲਿਤ ਹੋ ਜਾਂਦਾ, ਪ੍ਰੇਮ ਦੀ ਹਰਿਆਵਲਤਾ ਸਹਿਤ ਹੋ ਜਾਂਦਾ, ਉਹ ਦੁੱਖ ਤੋਂ ਸਾਧ ਸੰਗਤ ਜੀ ਬਚਦੇ ਆ।
ਦੁੱਖ ਦੀਆਂ ਅੱਗੀਆਂ ਮਾਰੀਐ,
ਇਹ ਦੁੱਖ ਦੀਆਂ ਜਿਹੜੀਆਂ ਅੱਗਾਂ ਹਨ ਗਈਆਂ, ਅੱਗ ਲੱਗੀ ਆ ਦੁੱਖ ਦੀ ਸਾਰੀ ਦੁਨੀਆਂ ਦੇ ਤਾਈ, ਇਸ ਅੱਗ ਦੇ ਤਾਈ ਦੁੱਖ ਦੀ ਤਾਈ ਇਸ ਪ੍ਰਕਾਰ ਮਾਰੀ ਦਾ ਹੈ।
ਦੁੱਖ ਦਾਰੂ
ਜਿਸ ਪ੍ਰਕਾਰ ਸਾਧ ਸਿੰਘ ਜੀ ਅੱਗ ਦੇ ਬੁਝਾਉਣ ਵਾਸਤੇ ਪਾਣੀ ਦੀ ਲੋੜ ਹੁੰਦੀ ਹੈ, ਐਵੇਂ ਜਿਹੜਾ ਜਪ ਤਪ ਕਰਨਾ ਨਾ, ਦੁੱਖ ਦਾਰੂ ਸੁਖ ਰੋਗ ਪਿਆ, ਅੰਮ੍ਰਿਤ ਵੇਲੇ ਉੱਠਣਾ ਹੈ, ਭਜਨ ਬੰਦਗੀ ਕਰਨੀ ਹੈ, ਸਤਸੰਗਤ ਕਰਨੀ ਹੈ, ਇਹਨੂੰ ਆਦਮੀ ਆਲ ਛੱਡ ਕੇ ਦੁੱਖ ਸਮਝਦਾ ਕਿ ਕਿਹੜਾ ਦੁਖੀਆ ਹੋਵੇ, ਸੰਗਤ ਕਰੇ, ਭਜਨ ਕਰੇ, ਜਪ ਤਪ ਕਰੇ, ਪਰ ਇਹ ਹੈ ਦਾਰੂ ਮਹਾਰਾਜ ਸਾਹਿਬ ਕਹਿੰਦੇ ਹਨ। ਇਸ ਪ੍ਰਕਾਰ
ਦੁੱਖ ਦਾਰੂ
ਜਿਹੜਾ ਜਪ ਤਪ ਦਾ ਦੁੱਖ ਉਠਾਉਣਾ ਨਾ, ਸਾਧਨ ਕਰਨਾ, ਭਜਨ ਕਰਨਾ, ਆਲਸ ਛੱਡਣੀ ਹੈ, ਆਲਸ ਤੋਂ ਪਰੇ ਹੋਣਾ, ਇਹ ਦੁੱਖ ਹੈ ਨਾ ਸਮਝਦਾ ਜੀਵ, ਇਹ ਦਾਰੂ ਹੈ। ਇਸ ਜੰਮਣ ਮਨ ਦੇ ਦੁੱਖ ਦੀ ਅੱਗ ਨੂੰ ਮਾਰਨ ਵਾਸਤੇ, ਮਿਟਣ ਵਾਸਤੇ ਪਰਮੇਸ਼ਰ ਦਾ ਨਾਮ ਭਜਨ ਬੰਦਗੀ ਜਿਹੜੀ ਹੈ, ਇਹ ਦੁੱਖ ਮੰਨਦਾ ਜੀਵ, ਇਹ ਦਾਰੂ ਇਹਦਾ ਹੋ ਰਿਹਾ, ਜਿਨ ਮਿਟਣਾ ਹੋਵੇ ਆਪਦਾ ਦੁੱਖ, ਇਹ ਦਾਰੂ ਹੋ ਰਹੀ ਹੈ।
ਮਹੱਲਾ ਪਹਿਲਾ, ਨਾਨਕ ਦੁਨੀਆ ਭਸ ਰੰਗ।
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਜਿਹੜੀ ਦੁਨੀਆ ਹੈ ਇਹ ਮਾਇਆ ਦੇ ਮੋਹ ਚ ਲੱਗੀ ਹੋਈ ਨੂੰ ਭਸ ਨਾਂ ਸਵਾਹ ਦਾ ਹੈ, ਇਹ ਸਵਾਹ ਕਰਨ ਵਾਲੀ ਹੈ ਜਿਹੜੀ ਵਿਸ਼ਿਆਂ ਵਿਚ ਪਾ ਕੇ ਮਾਇਆ, ਇਹਨੂੰ ਭਸ ਲਾਣਤਾਂ ਦਾ ਰੰਗ ਚੜਿਆ ਹੋਇਆ, ਹਰ ਰੋਜ਼ ਜਿਸ ਕਰਕੇ ਸਵਾਹ ਪਵੇ, ਲਾਣਤਾਂ ਹੋਣ ਦੁਨੀਆਂ ਚ, ਲੋਕ ਪ੍ਰਲੋਕ ਚ ਕਾਲਾ ਮੂੰਹ ਪਵ ਹੋਵੇ, ਉਹਨਾਂ ਵਿਸ਼ਿਆਂ ਚ ਮਾਇਆ ਦੇ ਵਿਚ ਇਸ ਨੂੰ ਇਹਨੇ ਰੰਗ ਸਮਝਿਆ ਹੋਇਆ, ਆਨੰਦ ਸਮਝਿਆ ਹੋਇਆ, ਇਸ ਜੀਵ ਦੁਨੀਆਂ ਜਿਹੜੀ ਹੈ ਇਹ ਮਾਇਆ ਲਾਣਤਾਂ ਦੇ ਰੰਗ ਆਨੰਦ ਵਿਚ ਪਈ ਹੋਈ ਹੈ, ਥਾਂ ਥਾਂ ਸ਼ਰਮਿੰਦਗੀ ਦਿੱਤੀ ਜਾਂਦੀ ਹੈ, ਫੇਰ ਨੀ ਪਰਵਾਹ ਕਰਦੇ।
ਪਸੂ ਹੂ ਪਸਖੇ
ਇਹ ਮਾਇਆ ਦੀ ਸਵਾਹ ਲਾਣਤੀ ਹੈ, ਜਦੋਂ ਪ੍ਰਾਪਤ ਕਰਦਾ ਉਦੋਂ ਵੀ, ਤੇ ਜਦੋਂ ਰੱਖਿਆ ਕਰਦਾ ਉਦੋਂ ਵੀ, ਤੇ ਅੰਤ ਨੂੰ ਜਦੋਂ ਕੁਕਰਮ ਕਰਦਾ ਹੈ ਇਹ ਵੀ ਖੇ ਹੀ ਉੱਡਦੀ ਹੈ ਇਹਦੀ ਲਾਣਤਾਂ ਦੀ।
ਪਸੋ ਪਸ ਕਮਾਵਣੀ
ਇਹ ਲਾਣਤਾਂ ਦੀ ਸਵਾਹ ਹੀ ਸਵਾਹ ਦੀ ਕਮਾਈ ਕਰਦਾ ਹੈ ਮਾਇਆ ਦੀ,
ਵੀ ਪਸ ਭਰੀ ਹੈ ਦੇ
ਅੰਤ ਨੂੰ, ਫੇਰ ਇਹ ਸਵਾਹ ਹੀ ਇਹਦੇ ਲਾਣਤਾਂ ਦੀ ਦੇਹ ਵਿਚ ਭਰੀ ਜਾਂਦੀ ਹੈ, ਹਰ ਵਕਤ ਔਗਣੀ ਕਰਦਾ ਰਹਿੰਦਾ ਹੈ।
ਜਾ ਜੀਓ ਵਿੱਚੋਂ ਕੱਢੀਏ,
ਜਦੋਂ ਇਸ ਜੀਵ ਆਤਮਾ ਨੂੰ ਇਸ ਦੇਹ ਦੇ ਵਿੱਚੋਂ ਸੂਖਮ ਸਰੀਰ ਨੂੰ ਕੱਢਿਆ ਜਾਂਦਾ ਹੈ,
ਪਸੂ ਭਰਿਆ ਜਾ,
ਉਸ ਵੇਲੇ ਵੀ ਲਾਣਤਾਂ ਰੂਪੀ ਸਵਾਹ ਦਾ ਭਰਿਆ ਹੋਇਆ ਖਾਕ ਪੈਂਦੀ ਹੈ, ਔਗਣਾ ਕਰਕੇ ਸਵਾਹ ਦਾ ਭਰਿਆ ਹੋਇਆ ਪਰਲੋਕ ਨੂੰ ਜਾਂਦਾ ਹੈ।
ਅੱਗੇ ਲਿਖੇ ਮੰਗਿਆ,
ਅੱਗੇ ਜਦੋਂ ਹਿਸਾਬ ਕਿਤਾਬ ਦਰਗਾਹ ਚ ਜਾ ਕੇ ਮੰਗਿਆ ਜਾਂਦਾ ਜੀਵ ਦੇ ਪਾਸੋਂ,
ਹੋਰ ਦਸੂਣੀ ਪਾ,
ਹੋਰ ਦਸ ਗੁਣੀ ਫੇਰ ਲਾਣਤਾਂ ਰੂਪੀ ਸਵਾਹ ਇਹਦੇ ਪੈਂਦੀ ਹੈ, ਖਾਕ ਪੈਂਦੀ ਹੈ ਦਰਗਾਹ ਵਿਚ ਵੀ।
ਪੌੜੀ ਨਾਏ ਸੁਣਿਆ ਸੁਚ ਸੰਜਮੋ,
ਸਤਿਗੁਰੂ ਰਾਮਦਾਸ ਜੀ ਨੇ ਇਹ ਚਾਰ ਪੌੜੀਆਂ ਸਰਬਣ ਦੀ ਮਹਿਮਾ ਦੀਆਂ ਜਿਵੇਂ ਜਪ ਸਾਹਿਬ ਚਾਹੇ ਉਹ ਉਚਾਰੀਆਂ, ਤੇ ਚਾਰ ਪੌੜੀਆਂ ਮੰਨਣ ਦੀਆਂ ਵੀ ਮਹਾਰਾਜ ਉਚਾਰਨ ਕਰਨਗੇ ਅੱਗੇ। ਹਾਂਜੀ,
ਪੌੜੀ ਨਾਏ ਸੁਣਿਆ ਸੁਚ ਸੰਜਮੋ,
ਸਵੇਰੇ ਵੀ ਆਈਆਂ ਦੋ ਪੌੜੀਆਂ, ਹੁਣ ਤੀਜੀ ਪੌੜੀ ਚ ਕਹਿੰਦੇ ਹਨ
ਨਾਏ ਸੁਣਿਆ ਸੁਚ ਸੰਜਮੋ,
ਇਹ ਭਾਈ ਪਰਮੇਸ਼ਰ ਦਾ ਨਾਮ ਸੁਣਨੇ ਕਰਕੇ ਮਨ ਸੁੱਚਾ ਹੋ ਜਾਂਦਾ ਹੈ, ਸੰਜਮ ਸਾਧਨਾ ਵਾਲਾ ਹੋ ਜਾਂਦਾ ਹੈ, ਸੁੱਚ ਪਵਿੱਤਰਤਾ ਦੇ ਸੰਜਮ ਯਤਨ ਕਰਨ ਵਾਲਾ ਹੋ ਜਾਂਦਾ ਹੈ, ਪਰਮੇਸ਼ਰ ਦਾ ਨਾਮ ਜਪ ਕੇ ਸੁੱਚਾ ਵਿਸ਼ਿਆਂ ਦੀ ਵਾਸ਼ਨਾ ਤੋਂ ਰਹਿਤ ਸੁੱਚਾ ਹੋ ਜਾਂਦਾ ਹੈ, ਅੰਤਾਕਰਨ ਰਾਗ ਦੁਆਖ ਦੀ ਮੈਲ ਤੋਂ ਰਹਿਤ ਸੁੱਚਾ ਹੋ ਜਾਂਦਾ ਹੈ, ਸੰਜਮ ਸਾਧਨ ਕਰਨ ਵਾਲਾ ਉਪਾਅ ਕਰਨ ਵਾਲਾ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਬਣ ਜਾਂਦਾ ਹੈ,
ਜਮ ਨੇੜ ਨਾ ਆਵੇ,
ਅਤੇ ਉਹ ਐਸੇ ਪਵਿੱਤਰ ਸੰਜਮੀ ਇੰਦਰੀਆਂ ਦਾ ਦਮਨ ਕਰ ਲੈਂਦਾ ਹੈ, ਉਹਨਾਂ ਦੇ ਫੇਰ ਜਮ ਭਾਈ ਨੇੜੇ ਨਹੀਂ ਆ ਸਕਦਾ।
ਨਾਏ ਸੁਣਿਆ ਘਟ ਚਾਨਣਾ,
ਜੋ ਸੱਚੇ ਪਾਤਸ਼ਾਹ ਦੇ ਨਾਮ ਨੂੰ ਸੁਣਦੇ ਰਹਿੰਦੇ ਹਰ ਵਕਤ, ਉਹਨਾਂ ਦੇ ਘੱਟ ਹਿਰਦੇ ਚ ਗਿਆਨ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਹੈ,
ਹਨੇਰ ਗਵਾਵੇ,
ਜਿਹੜਾ ਅਗਿਆਨ ਦਾ ਹਨੇਰਾ ਪਿਆ ਹੋਇਆ ਇਹਨੂੰ ਮਹਾਰਾਜ ਸਾਹਿਬ ਦਾ ਨਾਮ ਗਵਾ ਦਿੰਦਾ ਹੈ ਗਿਆਨ ਦਾ ਪ੍ਰਕਾਸ਼ ਕਰਕੇ।
ਨਾਏ ਸੁਣਿਆ ਆਪ ਬੁਝੀਏ,
ਸੱਚੇ ਪਾਤਸ਼ਾਹ ਦੇ ਨਾਮ ਨੂੰ ਜੇ ਸੁਣਦੇ ਰਹੀਏ, ਆਪਣੇ ਆਤਮਾ ਨੂੰ ਬੁੱਝ ਲਈਦਾ, ਸਮਝ ਲਈਦਾ ਗੁਰਾਂ ਦੇ ਉਪਦੇਸ਼ ਦੁਆਰਾ,
ਲਾਹਾ ਨਾਉ ਪਾਵੇ,
ਇਹ ਨਾਮ ਦੀ ਪ੍ਰਾਪਤੀ ਕਰਕੇ, ਨਾਮ ਜੋ ਪ੍ਰਸਿੱਧ ਪਰਮੇਸ਼ਵਰ ਹੈ ਉਹਦੀ ਪ੍ਰਾਪਤੀ ਦਾ ਲਾਹਾ ਜੀਵ ਪਾ ਲੈਂਦਾ ਹੈ।
ਨਾਏ ਸੁਣਿਆ ਪਾਪ ਕੱਟੀਏ,
ਸੱਚੇ ਪਾਤਸ਼ਾਹ ਦਾ ਨਾਮ ਸੁਣਨੇ ਕਰਕੇ ਕਰੋੜਾਂ ਜਨਮਾਂ ਦੇ ਪਾਪ ਜੀਵ ਦੇ ਕੱਟੇ ਜਾਂਦੇ ਹਨ।
ਨਿਰਮਲ ਸੱਚ ਪਾਵ
ਜਿਹੜਾ ਮਾਇਆ ਦੀ ਮੈਲ ਤੋਂ ਰਹਿਤ ਹੈ, ਸਤਜੜ ਦੁੱਖ ਰੂਪ ਮਾਇਆ ਦੀ ਮੈਲ ਤੋਂ ਰਹਿਤ ਹੈ, ਉਹ ਸੱਚੇ ਨਿਰਮਲ ਸੁਧ ਸਰੂਪ ਨੂੰ ਪਾ ਲੈਂਦਾ।
ਨਾਨਕ ਨਾਏ ਸੁਣਿਆ ਮੁਖ ਉਜਲੇ।
ਸਤਿਗੁਰੂ ਮਹਾਰਾਜ ਕਹਿੰਦੇ ਜੋ ਭਾਈ ਨਾਮ ਨੂੰ ਸੁਣਦੇ ਆ ਸਰਦਾ ਤੇ ਭਰੋਸੇ ਨਾ, ਉਹਨਾਂ ਦੇ ਲੋਕ ਪਲੋਕ ਉਜਲੇ ਮੁੱਖ ਹੁੰਦੇ ਹਨ।
ਨਾਉ ਗੁਰਮੁਖ ਧਿਆਵੇ।
ਕੋਈ ਕੋਈ ਗੁਰਮੁਖ ਹੈ ਗੁਰਾਂ ਦੁਆਰਾ ਜਿਹੜੇ ਨਾਮ ਨੂੰ ਧਿਆਉਂਦੇ ਹਨ, ਉਹ ਗੁਰਮੁਖ ਹੈ ਜੋ ਮਹਾਰਾਜ ਦੇ ਨਾਮ ਦਾ ਧਿਆਉਣਾ ਕਰੇ।
ਸਲੋਕ ਮਹੱਲਾ ਪਹਿਲਾ ਨਾਰਾਇਣ ਸਭਾ ਨਾਲ।
ਸਤਿਗੁਰੂ ਮਹਾਰਾਜ ਸਾਹਿਬ ਮੂਰਤੀ ਪੂਜਾ ਦਾ ਖੰਡਨ ਕਰਦੇ ਹਨ।
ਘਰ ਨਾਰਾਇਣ ਸਭਾ ਨਾਲ
ਕਰਤਾਰਪੁਰ ਸਾਹਿਬ ਦੇ ਵਿੱਚ ਦੱਖਣ ਦੇ ਵਿੱਚ ਮਹਾਰਾਜ ਸਾਹਿਬ ਵਿਚਰਦੇ ਜਦੋਂ ਆਏ ਹਨ, ਉਸ ਵੇਲੇ ਇੱਕ ਦੱਖਣੀ ਪੰਡਿਤ ਸੀ, ਉਹ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਸਿੱਖਾਂ ਦੇ ਤਾਈ ਵਿਸ਼ਨੂੰ ਦੀ ਮੂਰਤੀ ਬਣਾ ਕੇ ਇਹ ਪੂਜਾ ਕਰਨ ਵਾਸਤੇ ਇਹਨਾਂ ਨੂੰ ਪ੍ਰੇਰਿਆ ਕਰੋ ਤੇ ਨੰਦ ਸੁਨੰਦਨ ਦੀ ਨਾਲ ਮੂਰਤੀਆਂ ਬਣਾ ਕੇ ਇਹ ਸਭਾ ਬਣਾਇਆ ਕਰਨ। ਤਾਂ ਗੁਰੂ ਸਾਹਿਬ ਜੀ ਉਸ ਦੇ ਪ੍ਰਸਾਦ ਵਿਚਾਰਦੇ ਹਨ।
ਘਰ ਨਾਰਾਇਣ ਸਭਾ ਨਾਲ
ਮਹਾਰਾਜ ਕਹਿੰਦੇ ਹੇ ਦੱਖਣੀ ਪੰਡਿਤ ਸੁਣੋ, ਘਰ ਨਾਰਾਇਣ ਸਭਾ ਨਾਲ ਘਰ ਦੇ ਵਿੱਚ ਹੀ ਨਾਰਾਇਣ ਦੀ ਮੂਰਤੀ ਤੈਂ ਬਣਾ ਲਈ ਹੈ, ਲਿਆ ਕਰਕੇ ਵਿਸ਼ਨੂੰ ਗੰਡਕਾ ਨਦੀ ਦਾ ਕਾਲਾ ਵੱਟਾ ਜਿਹਦੇ ਚਿੱਟਾ ਧਾਰ ਪਈ ਹੋਈ ਹੈ, ਕਹਿੰਦੇ ਜਨੇਊ ਪਾਇਆ ਹੋਇਆ ਹੈ, ਇਉਂ ਘਰ ਚ ਹੀ ਨਾਰਾਇਣ ਬਣਾ ਲਿਆ ਤੈਂ ਆਪਦੇ ਚ ਹੀ ਠਾਕੁਰ ਦੁਆਰਾ ਬਣਾ ਕੇ
ਸਭਾ ਨਾਲ
ਨਾਲ ਹੀ ਸਭਾ ਇਹ ਨੰਦ ਸੁਨੰਦਨ ਆਦਿਕ ਪਾਰਖਦਾਂ ਦੀ ਨਾਲ ਉਹਨਾਂ ਦੀਆਂ ਮੂਰਤਾਂ ਦੀਆਂ ਸਭਾ ਬਣਾ
ਲਈਆਂ।
ਇਸ ਤਰ੍ਹਾਂ ਤੂੰ ਪੂਜਨ ਕਰਦਾ ਹੈ ਉਹਨਾਂ ਪੱਥਰਾਂ ਨੂੰ ਤੇ ਨੁਹਾਲ ਨੁਹਾਲ ਕੇ ਰੱਖ ਛੱਡਦਾ ਹੈ ਧੋ ਕੇ।
ਕੁੰਗੂ ਚੰਨਣ ਫੁੱਲ ਚੜਾਏ
ਅਤੇ ਕੇਸਰ ਵੀ ਚੜਾਉਣਾ ਹੈ ਤੇ ਚੰਨਣ ਵੀ ਤਿਲਕ ਲਾਉਣਾ ਹੈ ਤੇ ਫੁੱਲ ਵੀ ਚੜਾਉਣਾ ਹੈ ਤੂੰ।
ਪੈਰੀ ਪੈ ਪੈ ਬਹੁਤ ਮਨਾਏ
ਪੈਰੀ ਪੈ ਪੈ ਕੇ ਠਾਕੁਰ ਨੂੰ ਮਨਾਉਂਦਾ ਬੜਾ ਹੈ ਤੂੰ, ਪਰ ਉਹ ਠਾਕੁਰ ਤੇਰੀ ਤੇਰੀ ਕੋਈ ਧੰਦਾ ਤੈਨੂੰ ਕੁਛ ਨਹੀਂ ਹੈ।
ਮਾਣੂਆ ਮੰਗ ਮੰਗ ਪਹਿਨੇ ਖਾਏ
ਜੇ ਠਾਕੁਰ ਸੱਚਾ ਹੋਵੇ ਤੇਰੇ ਕੋਲੇ ਤੇ ਤੂੰ ਮਨੁੱਖਾਂ ਕੋਲੋਂ ਮੰਗ ਮੰਗ ਕੇ ਪਹਿਨੇ ਤੇ ਖਾਵੇਂ, ਉਹ ਠਾਕੁਰ ਹੀ ਨਾ ਤੈਨੂੰ ਦੇਵੇ, ਇਸ ਕਰਕੇ ਤੂੰ ਮੰਗਦਾ ਤਾਂ ਮਨੁੱਖਾਂ ਤੋਂ ਹੈ, ਪੈਰੀ ਪੈ ਪੈ ਕੇ ਮੂਰਤ ਦੇ ਮਨਾਉਂਦਾ ਬਥੇਰਾ ਹੈ ਤੂੰ ਉਸ ਨੂੰ।
ਅੰਧੀ ਕੰਮੀ ਅੰਧ ਸਜਾ
ਇਹ ਜਿਹੜਾ ਭਾਈ ਅੰਧੇ ਕੰਮ ਕਰਨੇ ਪੂਜਾ ਕਰਨੀ ਹੈ ਨਾ ਪੱਥਰਾਂ ਦੀ, ਇਹ ਅਗਿਆਨਤਾ ਦੇ ਕੰਮ ਹਨ ਤੇ ਉਹਨਾਂ ਨੂੰ ਅੰਧਪੁਣੇ ਦੀ ਉਸੇ ਪ੍ਰਕਾਰ ਦੀ ਸਜ਼ਾ ਮਿਲੇਗੀ। ਚਰਿੱਤਰਾਂ ਚ ਆਉਂਦਾ ਸ਼ਿਵ ਜੀ ਕਹੂਗਾ ਵੀ ਤੂੰ ਇਹ ਪੱਥਰ ਦੀ ਪੂਜਾ ਕਰਦਾ ਰਹਿ, ਲੈ 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 ਇਸੇ ਨੂੰ ਮੂੰਹ ਚ ਲੈ ਲੈ ਚਾਹੇ ਖਾ ਲੈ ਚਾਹੇ ਰੱਖ ਲੈ, ਇਸ ਤਰ੍ਹਾਂ ਦੀ ਹਾਲਤ ਹੋਵੇਗੀ, ਅੰਧਪੁਣੇ ਦੀ ਸਜ਼ਾ ਮਿਲੇਗੀ।
ਭੁੱਖਿਆਂ ਦੇ ਨਾ ਮਰਦਿਆਂ ਰੱਖੇ
ਜਿਹੜਾ ਤੇਰਾ ਠਾਕੁਰ ਹੈ ਨਾ ਭੁੱਖਿਆਂ ਨੂੰ ਦਿੰਦਾ ਕੁਛ ਤੇ ਨਾ ਮਰਦਿਆਂ ਦੀ ਰੱਖਿਆ ਕਰਦਾ ਅੰਤ ਵੇਲੇ।
ਅੰਧਾ ਝਗੜਾ ਅੰਧੀ ਸੱਥੇ
ਜਿਹੜਾ ਝਗੜਾ ਪੂਜਾ ਪਾਈ ਹੈ ਨਾ ਤੈਂ ਇਸ ਪ੍ਰਕਾਰ ਦੇ ਕੁੰਗੂ ਚੰਨਣ ਫੁੱਲ ਚੜਾਏ, ਇਹ ਤੇਰਾ ਝਗੜਾ ਅੰਧਤਾਈ ਵਾਲਾ ਹੈ ਪੂਜਾ ਕਰਨ ਰੂਪ ਤੇ ਅੰਧਾ ਝਗੜਾ
ਅੰਧੀ ਸੱਥੇ
ਤੇ ਅੰਧਪੁਣੇ ਦੀ ਜਿਹੜਾ ਨੰਦ ਸੁਨੰਦਨ ਦੇ ਪਾਰਖਦਾਂ ਦੀ ਸਭਾ ਬਣਾਈ ਹੈ ਕੋਲੇ, ਇਹ ਸੱਥ ਵੀ ਤੇਰੀ ਅੰਧਤਾਈ ਵਾਲੀ ਅਗਿਆਨਤਾਈ ਵਾਲੀ ਹੈ।
ਮਹੱਲਾ ਪਹਿਲਾ ਘਰ ਨਾਰਾਇਣ ਸਭਾ ਨਾਲ
ਹੇ ਜੀਵ ਤੇਰੇ ਘਰ ਹਿਰਦੇ ਦੇ ਅੰਦਰ ਨਾਰਾਇਣ ਹੈ, ਜੋ ਨਰਾਂ ਨਰਾਂ ਜਿਸ ਪਰਮੇਸ਼ਰ ਦਾ ਐਨ ਘਰ ਹੈ ਉਸ ਦੀ ਸਭਾ ਨਾਲ ਉਹ ਸਭਨਾ ਦੇ ਨਾਲ ਹੀ ਹੈ, ਉਸ ਦੀ ਸਭਾ ਭਾਈ ਭਗਤ ਜਿਹੜੇ ਸਲੋਕ ਮੁਕਤੀ ਵਾਲੇ ਸਮੀਰ ਮੁਕਤੀ ਵਾਲੇ ਸਜੁਜ ਮੁਕਤੀ ਵਾਲੇ ਇਹ ਸਭਾ ਬਣੀ ਹੋਈ ਹੈ ਜਿਸ ਦੀ ਨਾਲ ਜਾਂ ਸਾਰਿਆਂ ਦੇ ਨਾਲ ਹੈ ਜੋ ਪਰਮੇਸ਼ਰ ਉਹ ਘਰ ਦੇ ਵਿੱਚ ਹੀ ਹੈ, ਤੇਰੇ ਹਿਰਦੇ ਦਾ ਸਾਖੀ ਰੂਪ ਹੈ।
ਪੂਜ ਕਰੇ ਰੱਖੇ ਨਾਵਾ
ਜੇ ਕਰਕੇ ਭਾਈ ਤੂੰ ਮਨ ਆਪਣਾ ਮਨ ਤਨ ਅਰਪੋ ਪੂਜ ਕਰਾਵੋ, ਮਨ ਮਨ ਦੀ ਪੂਜਾ ਕਰੇ ਮਨ ਭੇਟਾ ਕਰੇ ਤੇ ਰੱਖੇ ਨਵਾਲ ਇਹ ਮਨ ਦੇ ਅੰਦਰ ਜਿਹੜਾ ਮਨ ਨੂੰ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਾਉਣਾ ਮਨ ਨੂੰ ਇਸ ਪ੍ਰਕਾਰ ਪਰਤਕ ਚੇਤਨ ਨੂੰ ਨਵਾਲ ਕੇ ਰੱਖਣਾ ਕਰੇ ਮਨ ਦੀ ਭਾਵਨਾ ਦੇ ਨਾਲ ਇਹ ਪਰਤਕ ਚੇਤਨ ਨੂੰ ਠਾਕੁਰ ਜਾਣ ਕੇ ਨਵਾਲ ਕਰਕੇ ਜਿਹੜਾ ਸਰਵਣ ਮਨ ਨੂੰ ਨਿਦਰਸ਼ਨ ਕਰਨਾ ਇਹ ਤੀਰਥ ਦੇ ਉੱਤੇ ਇਸ਼ਨਾਨ ਕਰਾਵੇ।
ਕੁੰਗੂ ਚੰਨਣ ਫੁੱਲ ਚੜਾਏ
ਅਤੇ ਕੇਸਰ ਜਿਹੜਾ ਪ੍ਰੇਮ ਹੈ ਤੇਰੇ ਕੋਲੇ ਹੋਵੇ ਤੇ ਚੰਨਣ ਵਿਰਾਗ ਰੂਪੀ ਚੰਨਣ ਹੋਵੇ ਤੇ ਫੁੱਲ ਜਿਹੜਾ ਪ੍ਰਫੁੱਲਤ ਹੋ ਕੇ ਕੀਰਤਨ ਕਰਨਾ ਕੰਠ ਫੁੱਲ ਜਾਣਾ ਇਹ ਫੁੱਲ ਚੜਾਉਣਾ ਕਰੇ
ਪੈਰੀ ਪੈ ਪੈ ਬਹੁਤ ਮਨਾਏ
ਅਤੇ ਚਰਨੀ ਪੈ ਪੈ ਕੇ ਬਹੁਤਾ ਸੱਚੇ ਪਾਤਸ਼ਾਹ ਨੂੰ ਮਨਾਉਣਾ ਕਰੇ
ਮਾਣੂਆ
ਇਸ ਪ੍ਰਕਾਰ ਉਹਦੇ ਚਰਨ ਹਿਰਦੇ ਕੀ ਹੈ ਚਿਤ ਚਰਨ ਨਾਮ ਜਾਣ ਕੇ
ਮਾਣੂਆ ਮੰਗ ਮੰਗ ਪਹਿਨੇ ਖਾਏ
ਇਸ ਪ੍ਰਕਾਰ ਇਹ ਜੀਵ ਉਸਦੀ ਪੂਜਾ ਹੁੰਦੀ ਹੈ ਪਰ ਤੇਰੇ ਤੇ ਇੱਥੋਂ ਪੂਜਾ ਕਰਨੀ ਆਉਂਦੀ ਨੀ ਤੈਨੂੰ ਤੂੰ ਕੀ ਕਰਦਾ ਹੈ
ਮਾਣੂਆ ਮੰਗ ਮੰਗ ਪਹਿਨੇ ਖਾਏ
ਮੇਰੇ ਠਾਕਰ ਘਰ ਚ ਹੈ ਹਿਰਦੇ ਚ ਹੈ ਠਾਕਰ ਦਾ ਡੇਰਾ ਪਰ ਮਨੁੱਖਾਂ ਤੋਂ ਮੰਗ ਮੰਗ ਕੇ ਪਹਿਨਦਾ ਖਾਨਾ ਤੂੰ
ਅੰਧੀ ਕੰਮੀ ਅੰਧ ਸਜਾ
ਤੇਰੇ ਅੰਧਤਾਈ ਦੀ ਪੂਜਾ ਦੇ ਕੰਮ ਹਨਗੇ ਤੂੰ ਚੇਤਨ ਨੂੰ ਨਾਲ ਨੀ ਜਾਣਦਾ ਇਸ ਕਰਕੇ ਅੰਧ ਪੁਣੇ ਅਗਿਆਨ ਕਰਕੇ ਤੈਨੂੰ ਸਜ਼ਾ ਮਿਲਣਗੀਆਂ ਨਰਕ ਦੀਆਂ
ਭੁੱਖਿਆਂ ਦੀ ਨਾ ਮਰਦਿਆਂ ਰੱਖੇ
ਤੂੰ ਐਡਾ ਹੈ ਕਿਸੇ ਭੁੱਖੇ ਨੂੰ ਅੰਨ ਵੀ ਨਹੀਂ ਦੇ ਸਕਦਾ ਅਤੇ ਕਿਸੇ ਮਰਦੇ ਨੂੰ ਸਿੱਧੀ ਕਹਿੰਦਾ ਮੇਰੇ ਕੋਲੇ ਹੈ ਕਿਸੇ ਮਰਦੇ ਦੀ ਰੱਖਿਆ ਵੀ ਨਹੀਂ ਕਰ ਸਕਦਾ
ਅੰਧਾ ਝਗੜਾ ਅੰਧੀ ਸੱਥਾ
ਜਿਹੜਾ ਤੂੰ ਕਹਿੰਦਾ ਮੇਰੀ ਇਸ ਤਰ੍ਹਾਂ ਪੂਜਾ ਅੰਦਰਲੀ ਕਰਦਾ ਅੰਧਾ ਹੀ ਝਗੜਾ ਹੈ ਨਾ ਤੇਰਾ ਅੰਧੀ ਸੱਥ ਹੈ ਜਿਹੜੀ ਸਵਾ ਸਜੋਜ ਮੁਕਤੀ ਸ੍ਰੀ ਮੁਕਤੀ ਆਏ ਮੈਨੂੰ ਪ੍ਰਾਪਤ ਹੋਏ ਦੱਸਦਾ ਹੈ ਇਸੇ ਪ੍ਰਕਾਰ ਫਿਰ ਪੜੋ
ਘਰ ਨਾਰਾਇਣ ਸਭਾ ਨਾਲ
ਕਹਿੰਦੇ ਭਾਈ ਘਰ ਦਾ ਹੀ ਨਾਰਾਇਣ ਬਣ ਗਿਆ ਤੂੰ ਆਪ ਹੀ ਖੁਦ ਖੁਦਾ ਸਰ ਟੋਪੀ ਸਰ ਕੱਪੜੀ ਜੁੱਤੇ ਸਣੇ ਖੁਦਾ ਬਣਿਆ ਬੈਠਾ ਹੈ ਤੇ ਕਹਿੰਦਾ ਮੈਂ ਸਭ ਦੇ ਨਾਲ ਜੋਤੀ ਸਰੂਪ ਮੈਂ ਹੀ ਬ੍ਰਹਮ ਹੂੰ
ਪੂਜ ਕਰੇ ਰੱਖੈ
ਨਾਵਦੀ ਪੂਜਾ ਕਰਾਉਂਦਾ ਰਹਿੰਦਾ ਹਰ ਵਕਤ ਦੇਹ ਦੀ ਤੇ ਨਵਾਲ ਨਵਾਲ ਕੇ ਇਸੇ ਦੇਹ ਨੂੰ ਰੱਖਦਾ ਵੀ ਮੈਂ ਹੀ ਠਾਕਰ ਹੈ ਮੇਰੀ ਸਾਰੇ ਪੂਜਾ ਕਰੋ ਆਪਦੀ ਦੇਹ ਦੀ ਪੂਜਾ ਕਰਾਉਣ ਕੀ ਫਸਿਆ ਹੋਇਆ
ਗੁੰਗੂ ਚੰਨਣ ਫੁੱਲ ਚੜਾਏ
ਕਿਸੇ ਨੂੰ ਕਹਿੰਦਾ ਮੈਨੂੰ ਕੇਸਰ ਦਾ ਤਿਲਕ ਚੜਾਓ ਕਿਸੇ ਨੂੰ ਕਹਿੰਦਾ ਚੰਨਣ ਦੀ ਖੁਸ਼ਬੂ ਦਿਓ ਮੈਨੂੰ ਕੋਈ ਕਹਿੰਦਾ ਮੈਨੂੰ ਫੁੱਲਾਂ ਦੀ ਮਾਲਾ ਚੜਾਓ ਇਸ ਪ੍ਰਕਾਰ ਦੇ ਹੰਕਾਰ ਚ ਪਿਆ ਹੋਇਆ
ਪੈਰੀ ਪੈ ਪੈ ਬਹੁਤ ਮਨਾਏ
ਤੇਰੇ ਜਿਹੜੇ ਚੇਲੇ ਉਪਾਸ਼ਕਾ ਤੇਰੇ ਪੈਰੀ ਪੈ ਪੈ ਕੇ ਬੜਾ ਮਨਾਉਂਦੇ ਆ ਤੂੰ ਵੱਡਾ ਗੁਰੂ ਬਣਿਆ ਬੈਠੇ ਪਖੰਡੀਆ
ਮਾਣੂਆ ਮੰਗ ਮੰਗ ਪਹਿਨੇ ਖਾ
ਜਿਹੜੇ ਮਾਣੂ ਤੇਰੇ ਚੇਲੇ ਚਾੜੇ ਉਹਨਾਂ ਤੋਂ ਮੰਗ ਮੰਗ ਕੇ ਪਹਿਨਦਾ ਬਸਤਰ ਤੇ ਖਾਨਾ ਹੈ
ਅੰਧੀ ਕੰਮੀ ਅੰਧ ਸਜਾ
ਅਗਿਆਨਤਾਈ ਵਾਲੇ ਕੰਮਾਂ ਨੂੰ ਤੂੰ ਦੇਹ ਨੂੰ ਰੱਬ ਮੰਨੀ ਬੈਠਾ ਇਸ ਕਰਕੇ ਤੈਨੂੰ ਦੇਹਾਂ ਚ ਪੈਣ ਦੀ ਅਗਿਆਨ ਪੁਣੇ ਕਰਕੇ ਸਜ਼ਾ ਮਿਲੇਗੀ
ਭੁੱਖਿਆਂ ਦੇ ਨਾ ਮਰਦਿਆਂ ਰੱਖੇ
ਜੇ ਕੋਈ ਭੁੱਖਾ ਗਰੀਬ ਆ ਜੇ ਉਹਨੂੰ ਭਾਵੇਂ ਤੂੰ ਲੱਖਪਤੀ ਹੋਵੇਂ ਕਰੋੜਪਤੀ ਹੋਵੇਂ ਉਹਨੂੰ ਭੁੱਖੇ ਨੂੰ ਅੰਨ ਹੀ ਨਹੀਂ ਦਿੰਦਾ ਜੇ ਕੋਈ ਮੰਗਣ ਜਾਤ ਮੁੱਖੋ ਨਾ ਦਿਖਾਵੇ ਜੇ ਮੰਗਣ ਜਾਵੇ ਮੂੰਹ ਹੀ ਨਹੀਂ ਦਿਖਾਉਣਾ ਕਹਿੰਦੇ ਬਾਬਾ ਜੀ ਸਮਾਧੀ ਚ ਬੈਠੇ ਹੈ
ਨਾ ਮਰਦਿਆਂ ਰੱਖੇ
ਤੇ ਨਾ ਮਰਦੇ ਜਿਹੜੇ ਜੀਵ ਹੈ ਗਰੀਬੀ ਦੇ ਨਾਲ ਉਹਨਾਂ ਦੀ ਰੱਖਿਆ ਨਹੀਂ ਕਰਦਾ ਕੋਈ ਸਿੱਧੀ ਦਾ ਬਲ ਤੇਰੇ ਚ ਹੈ ਨਹੀਂ ਐਵੇਂ ਝੂਠ ਬੋਲਦਾ ਕਿ ਮੈਂ ਰੱਬ
ਅੰਧਾ ਝਗੜਾ ਅੰਧੀ ਸੱਥੈ
ਇਹ ਤੇਰਾ ਜਿਹੜਾ ਝਗੜਾ ਚਰਚਾ ਵਾਰਤਾ ਕਹਿੰਦਾ ਕਹਾਂ ਬ੍ਰਹਮਾਸਮੀ ਹਾਂ ਇਹ ਝਗੜਾ ਕਰਦਾ ਜਿਹੜਾ ਚਰਚਾ ਕਰਦਾ ਹੈ ਇਹ ਵੀ ਅੰਧਾ ਗਿਆਨ ਪੁਣੇ ਦਾ ਹੀ ਹੈ ਤੇ ਸੱਥ ਜਿਹੜੇ ਚੇਲੇ ਚਾੜੇ ਕੋਲੇ ਬਿਠਾ ਲੈਂਦਾ ਉਹਨਾਂ ਉਪਦੇਸ਼ ਦਿੰਦਾ ਕਿ ਮੈਂ ਹੀ ਬ੍ਰਹਮ ਹਾਂ ਇਹ ਸੱਥ ਤੇਰੀ ਜਿਹੜੀ ਉਹਦੀ ਸਭਾ ਹੈ ਇਹ ਵੀ ਅਗਿਆਨ ਪੁਣੇ ਵਾਲੀ ਹੈ ਮੁਕਤ ਨਾ ਤੂੰ ਹੈ ਨਾ ਹੋਰਨਾਂ ਨੂੰ ਮੁਕਤ ਕਰ ਸਕੇਗਾ ਐਵੇਂ ਜ਼ਿੰਦਗੀ ਆਪਦੀ ਬਰਬਾਦ ਕਰ ਲੇਗਾ
ਮਹੱਲਾ ਪਹਿਲਾ ਸਭੇ ਸੁਰਤੀ ਜੋਗ ਸਭ
ਹੇ ਭਾਈ ਸਾਰੀਆਂ ਸੁਰਤੀਆਂ ਵੇਦ ਪੜਿਆ ਹੋਇਆ ਹੋਵੇ ਅਤੇ ਸਾਰੇ ਸੁਰਤੀ ਪਤੰਜਲੀਆਂ ਵਾਲਾ ਧਿਆਨ ਲਾਉਣ ਜਾਣਦਾ ਹੋਵੇ ਸਾਰੀਆਂ ਸੁਰਤੀਆਂ ਚੇਤੇ ਹੋਣ ਵੇਦ ਦੀਆਂ ਲੱਖ ਸੁਰਤੀ ਮੰਨੀ ਹੈ
ਯੋਗ ਸਭ
ਅਤੇ ਸਾਰੇ ਯੋਗ ਦੇ ਅੰਗ ਚੇਤੇ ਕੀਤੇ ਹੋਣ ਆਸਣ ਪ੍ਰਾਣਾਯਾਮ ਧਾਰਨਾ ਧਿਆਨ ਜਮ ਨੇਮ ਆਸਣ ਪ੍ਰਾਣਾਯਾਮ ਪ੍ਰਤਿਹਾਰ ਧਾਰਨਾ ਧਿਆਨ ਸਮਾਧ ਆਦਿਕ
ਸਭੇ ਵੇਦ ਪੁਰਾਣ
ਸਾਰੇ ਵੇਦ ਚਾਰੇ ਕੰਠ ਕੀਤੇ ਹੋਏ ਹੋਣ ਤੇ ਸਾਰੇ ਪ੍ਰਾਣ ਲਿਖ ਕੇ ਕੋਲੇ ਰੱਖੇ ਹੋਏ ਹੋਣ
ਸਭੇ ਕਰਨੇ ਤਪ ਸਭ
ਸਾਰੇ ਜਿਹੜੇ ਨਿਤ ਨਿਮਿਤ ਆਦਿਕ ਕਰਮ ਹਨ ਇਹ ਵੀ ਕਰਨ ਵਾਲਾ ਹੋਵੇ ਤੇ ਤਪਿਆ ਹੋਵੇ ਤਪ ਆਦਿਕ ਜਲ ਧਾਰਾ ਦਾ ਤਪ ਕਰਨਾ ਭੁੱਖੇ ਤੇ ਹਾਏ ਰਹਿਣਾ ਅਤੇ ਗਰਮੀ ਦੇ ਵਿੱਚ ਧੂਣੀਆਂ ਤਾਉਣੀਆਂ ਇਹ ਸਭ ਤਪ ਵੀ ਰਾਜਸੀ ਤਾਮਸੀ ਸਾਂਤ ਕੀ ਤਪ ਵੀ ਕਰਨ ਜਾਣਦਾ ਹੋਵੇ
ਸਭੇ ਗੀਤ ਗਿਆ
ਸਾਰੇ ਗੀਤਾ ਆਦਿਕ ਤੂੰ ਪੜਿਆ ਹੋਇਆ ਹੋਵੇ ਅਤੇ ਗੀਤ ਬਿਸ਼ਨ ਪਦੇ ਗਾਉਣ ਜਾਣਦਾ ਹੋਵੇ ਗਿਆਨ ਦੀਆਂ ਗੱਲਾਂ ਸਾਂਖੀਆਂ ਵਾਲੀਆਂ ਸਾਰਿਆਂ ਤੱਤਾਂ ਦੇ ਗਿਆਨ ਦੇ ਨਿਰਣੇ ਕਰਨ ਵਾਲਾ ਹੋਵੇ
ਸਭੇ ਬੁੱਧੀ ਸੁਧ ਸਭ
ਸਾਰੀਆਂ ਬੁੱਧੀਆਂ ਵਿਵਹਾਰਕ ਸ਼ਾਸਤਰ ਗਿਆਨ ਵਾਲੀ ਤੇ ਇਸੇ ਪ੍ਰਕਾਰ ਉਪਾਸਨਾ ਵਾਲੀਆਂ ਸਾਰੀਆਂ ਬੁੱਧੀਆਂ ਹੋਣ ਜੇ ਕਰਕੇ ਸਾਰੀ ਬੁੱਧੀ
ਸੁਧ ਸਭ
ਤੇ ਸੁਧ ਗਿਆਤ ਹੋਵੇ ਤੈਨੂੰ ਅਕਲ ਵਾਲਿਆਂ ਆਦਮੀਆਂ ਦੀ ਪਛਾਣ ਦੀ ਸੋਧੀ ਪਵਿੱਤਰ ਹੋਵੇ ਤੂੰ
ਸਭ ਤੀਰਥ ਸਭ ਥਾਨ
ਸਾਰੇ ਤੀਰਥਾਂ ਦੀ ਯਾਤਰਾ ਕਰਨ ਵਾਲਾ ਹੋਵੇ ਸਾਰਿਆਂ ਥਾਵਾਂ ਵਿੱਚ ਫਿਰਿਆ ਹੋਵੇ ਜਿੰਨੇ ਉੱਤਮ ਮੰਨੇ ਹਨ
ਸਭ ਪਾਤਸ਼ਾਹੀਆਂ ਅਮਰ ਸਭ
ਸਾਰਿਆਂ ਪਾਤਸ਼ਾਹੀਆਂ ਦੇ ਲੋਕਾਂ ਨੂੰ ਵੇਖ ਲਿਆ ਹੋਵੇ ਤਾਂ ਸਾਰਿਆਂ ਤੇ ਹੁਕਮ ਵੀ ਚੱਲਦਾ ਹੋਵੇ ਤੇਰਾ
ਸਭ ਖੁਸ਼ੀਆਂ ਸਭ ਖਾਣ
ਅਤੇ ਸਾਰਿਆਂ ਚੋਂ ਖੁਸ਼ੀਆਂ ਲੈ ਲਵੇ ਸਾਰੇ ਪਦਾਰਥਾਂ ਨੂੰ ਖਾਣ ਵਾਲਾ ਹੋਵੇ ਸਭ ਕੁਝ ਤੇਰੇ ਖਾਣ ਘਰ ਵਿੱਚ ਹੋਵੇ
ਸਭੇ ਮਾਨਸ ਦੇਵ ਸਭ
ਅਤੇ ਸਾਰੇ ਮਨੁੱਖਾਂ ਦਾ ਮਿਲਾਪੀ ਹੋਵੇ ਸਾਰੇ ਦੇਵਤਿਆਂ ਦੇ ਦਰਸ਼ਨ ਵੀ ਕਰਨ ਵਾਲਾ ਹੋਵੇ
ਸਭੇ ਯੋਗ ਧਿਆਨ
ਸਾਰੇ ਯੋਗੀ ਜਿਹੜੇ ਧਿਆਨ ਲਾ ਕੇ ਅਣਵਾ ਸਿੱਧੀ ਦੁਆਰਾ ਅਣੂ ਵਰਗੇ ਬਣ ਜਾਂਦੇ ਹੈ ਮਹਿਮਾ ਸਿੱਧੀ ਨਾਲ ਧਰਤੀ ਵਰਗੇ ਭਾਰੇ ਹੋ ਜਾਂਦੇ ਹੈ ਅੱਖਾਂ ਦੇ ਨਾਲ ਪ੍ਰਤਲਕ ਸਿੱਧੀ ਨਾਲ ਜਿੱਥੇ ਜਾਣਾ ਚਾਹੁੰਦੇ ਹੈ ਧਿਆਨ ਨਾਲ ਚਲੇ ਜਾਂਦੇ ਹੈ ਧਿਆਨ ਨਾਲ ਦੂਰ ਸਰਵਣ ਦੂਰ ਦਰਸ਼ਨ ਕਰ ਲੈਂਦੇ ਹਨ ਇਹੋ ਜਿਹਾ ਧਿਆਨੀ ਵੀ ਹੋਵੇ ਜੁੜਿਆ ਹੋਇਆ
ਸਭੇ ਪੁਰੀਆਂ ਖੰਡ ਸਭ
ਅਤੇ ਸਾਰੀਆਂ ਬਿਸ਼ਨਪੁਰੀ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਕੁਬੇਰਪੁਰੀ ਸਾਰੀਆਂ ਪੁਰੀਆਂ ਚ ਤੇਰੀ ਗਮਤਾ ਹੋਵੇ ਸਾਰਿਆਂ ਖੰਡਾਂ ਚ ਜਾਣ ਵਾਲਾ ਹੋਵੇ ਜਿਵੇਂ ਜੰਮੂ ਦੀਪ ਆਦਿਕਾਂ ਦੇ ਅੰਦਰ ਭਾਰਤ ਖੰਡ ਆਦਿਕ ਜਿੰਨੇ ਖੰਡ ਇਹਨਾਂ ਵਿੱਚ
ਸਭੇ ਜੀ ਜਹਾਨ
ਸਾਰੇ ਜਿੰਨੇ ਜਹਾਨ ਦੇ ਜੀ ਹੈ ਉਹਨਾਂ ਦੀ ਤੈਨੂੰ ਸਮਝ ਹੋਵੇ ਰਾਸੀ ਤਾਮਸੀ ਸਾਂਤ ਕੀ
ਹੁਕਮ ਚਲਾਏ ਆਪਣੇ
ਇਹ ਤੂੰ ਆਪਦੇ ਹੁਕਮ ਵਿੱਚ ਇਹਨਾਂ ਨੂੰ ਜੇ ਚਲਾ ਵੀ ਲਵੇ
ਕਰਮੀ ਵਹਿ ਕਲਾ
ਤਾਂ ਵੀ ਭਾਈ ਤੂੰ ਵੱਡਾ ਨਹੀਂ ਬਣ ਸਕਦਾ ਉਸ ਵਾਹਿਗੁਰੂ ਨੇ ਆਪਦੇ ਹੁਕਮ ਚ ਸਾਰੇ ਚਲਾਉਣਾ ਕੀਤੇ ਹਨ
ਕਰਮੀ ਵਹਿ ਕਲਾ
ਕਰਮੀ ਜੀਵਾਂ ਦੇ ਉੱਤੇ ਮੱਥੇ ਤੇ ਮਹਾਰਾਜ ਸਾਹਿਬ ਦੇ ਹੁਕਮ ਰੂਪੀ ਕਲਾਮ ਕਲਮ ਬਗੀ ਹੋਈ ਹੈ ਕਰੀ ਲੋਹ ਕਲਮ ਲਿਖਿਓ ਲੇਖ ਮਾਥੇ ਸਵੇ ਜੇਰ ਕੀਨੇ ਬਲੀ ਕਾਲ ਹੱਥੇ ਮਹਾਰਾਜ ਕਹਿੰਦੇ ਜੇ ਸੱਚਾ ਬਣਨਾ ਚਾਹੁੰਦਾ ਹੈ ਤਾਂ ਸੱਚਾ ਨਾਮ ਜਪ ਕਰਕੇ ਸੱਚਾ ਦਾ ਸਰੂਪ ਹੋਵੇਗਾ
ਸੱਚ ਸਭਾ ਦੀਵਾਨ
ਉੱਥੇ ਸੱਚੀ ਸਭਾ ਸਾਧ ਸੰਗਤ ਤੇ ਸੱਚਾ ਦੀਵਾਨ ਆਸਰਾ ਉਹਨਾਂ ਦੇ ਤਾਈ
ਪੌੜੀ ਨਾਇ ਮੰਨੇ ਸੁਖ ਸੰਜਮ ਉਪਜੈ
ਇਸ ਪ੍ਰਕਾਰ ਫੇਰ ਪੜ ਪੀਲੀਆਂ ਦੋਵੇਂ ਤੂੰ ਕਹੋ
ਹੁਕਮ ਚਲਾਏ ਆਪਣੇ
ਵਾਹਿਗੁਰੂ ਸਾਰਿਆਂ ਨੂੰ ਹੁਕਮ ਵੀ ਚਲਾਇਆ ਹੋਇਆ ਆਪਣੇ ਚ
ਕਰਮੀ ਵਹਿ ਕਲਾਮ
ਉਹਨਾਂ ਦੇ ਕਰਮਾਂ ਅਨੁਸਾਰ ਮਹਾਰਾਜ ਦੀ ਕਲਮ ਬਗੀ ਹੋਈ ਹੈ ਹੁਕਮ ਦੀ ਜਿਹੇ ਜੇ ਕਿਸੇ ਦੀ ਕਰਨੀ ਸੀ ਉਹ ਸੰਸਾਰ ਉਹਨਾਂ ਨੂੰ ਸੁਖ ਦੁੱਖ ਹੈ
ਨਾਨਕ ਸੱਚਾ ਸੱਜਣਾ
ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚਾ ਪਰਮੇਸ਼ਵਰ ਹੈ ਉਹਦਾ ਨਾਮ ਵੀ ਸੱਚਾ ਹੈ
ਸੱਚ ਸਭਾ ਦੀਵਾਨ
ਸੱਚੀ ਸਾਧ ਸੰਗਤ ਰੂਪੀ ਉਹਦੀ ਸਭਾ ਹੈ ਤੇ ਸੱਚਾਈ ਦੀਵਾਨ ਉਸਦਾ ਆਸਰਾ ਹੈ
ਪੌੜੀ ਨਾਇ ਮੰਨੇ ਸੁਖ ਉਪਜੈ
ਸੱਚੇ ਪਾਤਸ਼ਾਹ ਦਾ ਨਾਮ ਮੰਨਣ ਕਰੋ ਤਾਂ ਸੁਖ ਅੰਦਰ ਬੜਾ ਹੋਵੇਗਾ
ਨਾਮੇ ਗਤ
ਮੰਨਣ ਦੀਆਂ ਪੌੜੀਆਂ ਚੱਲੀਆਂ ਹਨ
ਨਾਮੇ ਗਤ ਹੋਈ
ਨਾਮ ਕਰਕੇ ਭਾਈ ਮੁਕਤੀ ਹੋਵੇਗੀ ਗਤ ਗਿਆਨ ਦੀ ਪ੍ਰਾਪਤੀ ਹੋਵੇਗੀ
ਨਾਇ ਮੰਨੇ ਪਦ ਪਾਈ ਹੈ
ਸੱਚੇ ਪਾਤਸ਼ਾਹ ਦਾ ਨਾਮ ਮੰਨਣੇ ਕਰਕੇ ਲੋਕ ਪ੍ਰਲੋਕ ਚ ਪ੍ਰਤਿਸ਼ਠਾ ਪਾਈ ਦੀ ਹੈ
ਹਿਰਦੇ ਹਰ ਸੋਈ
ਹਿਰਦੇ ਵਿੱਚੋਂ ਸੋ ਹਰੀ ਪਰਮੇਸ਼ਵਰ ਪ੍ਰਾਪਤ ਹੋ ਜਾਂਦਾ ਹੈ
ਨਾਇ ਮੰਨੇ ਭਾਵ ਜਲ ਲੰਘੀ
ਸੱਚੇ ਪਾਤਸ਼ਾਹ ਦਾ ਨਾਮ ਦਾ ਜੋ ਮੰਨਣ ਕਰੀਏ ਸੰਸਾਰ ਸਮੁੰਦਰ ਤੋਂ ਲੰਘ ਜਾਈਦਾ ਹੈ
ਫਿਰ ਵਿਘਨ
ਫਿਰ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਹੁੰਦਾ ਹੈ
ਨਾ ਮੰਨੇ ਪੰਥ ਪ੍ਰਗਟਾ
ਸੱਚੇ ਪਾਤਸ਼ਾਹ ਦਾ ਨਾਮ ਮੰਨਣੇ ਕਰਕੇ ਭਗਤੀ ਸਹਿਤ ਬ੍ਰਹਮ ਗਿਆਨ ਦਾ ਪੰਥ ਪ੍ਰਗਟ ਹੋ ਜਾਂਦਾ ਅੰਦਰੋਂ ਪਰਮਾਰਥ ਦਾ
ਨਾਮੇ ਸਭ ਲੋਈ
ਨਾਮ ਵਿੱਚ ਸਾਰੀ ਸ੍ਰਿਸ਼ਟੀ ਦਿਸਣ ਲੱਗ ਜਾਂਦੀ ਜੋ ਕੁਝ ਵਰਤਾਰਾ ਵਰਤਦਾ ਹੈ ਨਾਮ ਕਰਕੇ ਹੀ ਸਾਰਿਆਂ ਦਾ ਲੋਈ ਜਿਹੜਾ ਪ੍ਰਕਾਸ਼ਕ ਹੈ ਉਹਦੀ ਪ੍ਰਾਪਤੀ ਹੁੰਦੀ ਹੈ
ਨਾਨਕ ਸਤਿਗੁਰ ਮਿਲਿਆ ਨਾਮ ਮੰਨੀਏ
ਮਹਾਰਾਜ ਕਹਿੰਦੇ ਸਤਿਗੁਰਾਂ ਦੇ ਨਾਲ ਮਿਲ ਕੇ ਨਾਮ ਦਾ ਮੰਨਣ ਕਰੀਦਾ ਹੈ
ਜਿਨ ਦੇਵ ਹੈ ਸੋਈ
ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਦਿੰਦੇ ਹੈ ਸੋਈ ਪੁਰਸ਼ ਮਹਾਰਾਜ ਦੇ ਨਾਮ ਨੂੰ ਪ੍ਰਾਪਤ ਕਰਦੇ ਹਨ।